एक ओंकार सत्नाम कर्ता पुरुष निर्भव निर्वैर अकाल मूर्त अजूनी सैभं गुर प्रसाद जप आद सच जुगाद सच है भी सच नानक होशी भी सच सदा सच्चिदानंद सतरम प्रणासी करिमल कुनिंदा समस्त निवासी अजाय विभूते गजाय गगनी में हरियंकरियं करिमल रही में चतर चक्रवर्ती चतर चक्र भुगते स्वयं पर सुगुण सर्वदा सर्वजुगते लोकालं प्रणासी दयालं स्वरूपे सदायंग संगे अपंगं विभूते कदुती गुरुनानक देवा ओंकार गुरु अंगदेवा सतनाम गुरु अमर प्यारे करता राम दास गुरुवारे पुरख श्री अर्जन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सैभं गुर दशमेश सहाय गुर प्रसाद ग्रंथ गुर ज्ञाना वाहिगुरु बंदन भगवाना गुरु ग्रंथ कलयुग भयो श्री गुरु रूप महान दास पातशाहिया रूप हो गुरु ग्रंथ जी जान कहां बुद्ध प्रभु तुच हमारी वर्ण सके महिमा जो तिहारी हम न सकत कर सिहत तुम्हारी आप ले हो तुम कथा सुधारी सो कहो टल गुरु सेवी है दर्शन परसे गुरु के जन्म मरण दुख जाए दर्शन परसे गुरु के जन्म मरण दुख जाए
सतनाम श्री वाहिगुरु साहिब जी राम कली महला चौथा सतगुर दया करो हर मिलो मेरे प्रीतम प्राण हर दया हम तेरे होए लगहा गुर चरणे जिन हर प्रभ मार्ग पंथ दिखाया सतगुर दया करो हर मिलो मेरे प्रीतम प्राण हर राया हम तेरी होए लगहा गुर चरणे जिन हर प्रभ मार्ग पंथ दिखाया राम मैं हर हर नाम मन पाया मैं हर बिन अवर ना कोई बेली मेरा पिता माता हर सखाया रहा मेरे एक खिन प्राण ना रह है बिन प्रीतम बिन देखे मर है मेरी माया तन तन वड भाग गुर सरणी आए हर गुर मिल दर्शन पाया मैं अबर ना कोई सूझ बूझ मन हर जप जपो जपाया नाम हीन फिर है से नकटे तेन कासे कस नक बढ़ाया हो कौ जग जीवन जी बाल लै स्वामी हृदय अंतर नाम वसाया नानक गुरु गुरु है पूरा मिल सतगुर नाम ते आया मोकौ जग जीवन जीवाल लै स्वामी हृदय अंतर नाम वसाया नानक गुरु गुरु है पूरा मिल सतगुर नाम ते आया
वाहिगुरु जी का
खालसा वाहिगुरु जी की फतेह।
परम सत्कार योग गुरु स्वरूप गुरु खालसा सतसंग जी हो आप सर्वत संतान नेत्रे बने हुए गुरु रामदेव अनुसार सतगुरां दी पावन पवित्र हजूरी दे अंदर इकत्र होए हो। रागी सिंह साहबाना ने बड़ा सुंदर मनोहर कीर्तन विशेष करके श्री गुरु हरकृष्ण साहब महाराज का जिहड़ा नाम दसम दी बाणी विचों सारे सिख जगत ने फैसले अनुसार प्रथम भगवती शिविर के सतगुरां दा मंगल कीता होया पिंडी दी वार दी पहली जिहड़ी पौड़ी है अकाल पुरख वाहिगुरु परमेश्वर दा मंगल ओह अरदास दी वी सारा सिख जगत उन्हां पंक्तियां नूं पढ़दा है। उस अरदास दे ते पावन बचन है श्री हरकृष्ण ते आई है जी दिखा है सब कुछ। रागी सिंह साहबाना ने यो शब्द दी ठेक लई हुई सी तो गुरु साहब जी कृपा करन उस सतगुरु दा आगमन दिहाड़ा विशेष करके जो सिख संगता ने भावना तार के अमृत वेले भी लाभ लिया शाम दे वक्त शब्द भी आप जी ने उही श्रवण कीता है। सो गुरु कृपा करे पहला सारी संगत जितने भी माई भाई आप जी बैठे हो जिथे तक मेरी आवाज थानू सुनाई देंदी है ते एक बारी कलगीधर पातशाह दी रचना तो उच्चारण कीता होया अमृत वचन अरदास दे भावे हर रोज ही पढ़दे हां ते कीर्तन रूप दे अंदर श्री गुरु हरकृष्ण साहब जी दा ध्यान करके क्योंकि गुरु हरकृष्ण साहब जी दे ध्यान करन दे नाल गुरु की कृपा दे नाल ओह बीमारियां हटदियां ने ओह रोगां तो निवृत्ति मिलदी है जेडे कोई वैद डाक्टर नहीं हटा सकते। इस करके सतगुरु महाराज साहब जी दे दर्शन करन दे नाल दर्शन चार प्रकार दे हुंदे है ये भी दर्शन है इन्हां नूं सरबणा दर्शन कहने जिहड़े आपां हुण कर रहे हैं वह प्रत्यक्ष दर्शन से एक मूर्ति दर्शन हुंदे एक सुपन दर्शन हुंदे प्रत्यक्ष दर्शन हुंदे सरबण दर्शन हुंदे गुरु नानक जी ने सुनिया देखिया छेखे गुरबास न भरिया। श्री हरकृष्ण साहब महाराज का ध्यान करके सारिया संगत ने तिना हिस्सों पहला एक धारना पढ़नी उस तो बाद विचार अगे शुरू हो। श्री हर कृष्ण ते आई है श्री हर कृष्ण ते आई है
श्री हर कृष्ण ते आई है श्री हर कृष्ण ते आई है।
बोलो भाई तुसी बोलो भी क्यों मिलते भी
श्री हर कृष्ण ते आई है श्री हर कृष्ण ते आई है श्री हर कृष्ण ते आई है श्री हर कृष्ण ते आई है।
जिस दिठै सब दुख जाए श्री हर कृष्ण ते आइए श्री हर कृष्ण ते आइए।
जिस दिठै सब दुख जाए श्री हर कृष्ण ते आइए श्री हर कृष्ण ते आइए।
ज ਜਿਸ ਦਿੱਠੈ ਸਭ ਦੁੱਖ ਜਾਏ, ਸ੍ਰੀ ਹਰ ਕ੍ਰਿਸ਼ਨ ਧਿਆਇਐ, ਸ੍ਰੀ ਹਰ ਕ੍ਰਿਸ਼ਨ ਧਿਆਇਐ,
ਸਭ ਦੁੱਖ ਜਾਏ, ਸ੍ਰੀ ਹਰ ਕ੍ਰਿਸ਼ਨ ਧਿਆਇਐ, ਸ੍ਰੀ ਹਰ ਕ੍ਰਿਸ਼ਨ ਧਿਆਇਐ।
ਸ੍ਰੀ ਹਰ ਕ੍ਰਿਸ਼ਨ ਧਿਆਇਐ, ਸ੍ਰੀ ਹਰ ਕ੍ਰਿਸ਼ਨ ਧਿਆਇਐ,
ਸ੍ਰੀ ਹਰ ਕ੍ਰਿਸ਼ਨ ਧਿਆਇਐ, ਸ੍ਰੀ ਹਰ ਕ੍ਰਿਸ਼ਨ ਧਿਆਇਐ।
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕਲਗੀਧਰ ਪਾਤਸ਼ਾਹ ਦੇ ਅੰਮ੍ਰਿਤ ਬਚਨ ਹੈ, ਉਨ੍ਹਾਂ ਦੀ ਸ੍ਰੀ ਮੁਖ ਬਾਕ ਬਾਣੀ ਦੇ ਅੰਦਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲਈ ਸਤਿਕਾਰ ਵਾਸਤੇ ਪਰ ਜੋ ਅਸਲੀਅਤ ਹੈ ਉਹ ਵਚਨ ਕਹੇ ਹੈ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਵੀ ਬਹੁਤ ਸਾਰੇ ਅਸਾਧ ਰੋਗਾਂ ਦੀ ਨਿਵਿਰਤੀ ਹੁੰਦੀ ਰਹੀ। ਉਸ ਪਾਤਸ਼ਾਹ ਦਾ ਅੱਜ ਅਵਤਾਰ ਦਿਹਾੜੇ ਦੀ ਭਾਵਨਾ ਦੇ ਵਿੱਚ ਆਪਾਂ ਸਾਰੇ ਬੈਠੇ ਹਾਂ। ਧੰਨ ਸੋ ਬੰਸ, ਧੰਨ ਸੋ ਪਿਤਾ, ਧੰਨ ਸੋ ਮਾਤਾ, ਉਹ ਮਾਤਾ ਵੀ ਧੰਨ ਹੈ ਜਿਨ ਜਨ ਜਣੇ, ਜਿਨ ਸਾਸ ਗਰਾਸ ਤੇ ਆਇਆ ਮੇਰਾ ਹਰ ਹਰ, ਤੇ ਸਾਚੀ ਦਰਗਹਿ ਹਰ ਜਨ ਬਣ। ਉਹਨਾਂ ਦੇ ਮਾਤਾ ਪਿਤਾ, ਉਹਨਾਂ ਦੀ ਵੰਸ ਸੋਟ ਬੰਸ ਜਿਹੜੀ ਹੈ, ਜਿਸ ਵਿੱਚ ਗੁਰਤਾਗ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰੇ ਬੰਸ ਸ੍ਰੀ ਗੁਰੂ ਰਾਮਦਾਸ ਮਹਾਰਾਜ ਛੋਟੀ ਸੁਲਤਾਨ ਪਾਤਸ਼ਾਹ ਪਹਿਲਾਂ ਹੀ ਦਰਗਾਹੀ ਜੋਤ ਬੇਦੀ ਵੰਸ਼ ਵਿੱਚ ਆਈ, ਫਿਰ ਤ੍ਰਿਹਣ ਵੰਸ਼ ਵਿੱਚ ਆਈ, ਫਿਰ ਭੱਲੇ ਵੰਸ਼ ਵਿੱਚ ਆਈ, ਚੌਥੇ ਪਾਤਸ਼ਾਹ ਸੋਢੀ ਸਨ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਸਪੁੱਤਰ ਸਨ। ਵੱਡੇ ਦਾ ਨਾਮ ਪ੍ਰਿਥੀ ਚੰਦ, ਉਦੋਂ ਛੋਟੇ ਮਹਾਂਦੇਵ, ਉਦੋਂ ਛੋਟੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਇਕਲੌਤੇ ਬੇਟੇ, ਉਨ੍ਹਾਂ ਦੇ ਸਾਹਿਬਜ਼ਾਦੇ, ਸਿੱਖਾਂ ਦੇ ਸਾਡੇ ਸਾਰਿਆਂ ਦੇ ਛੇਵੇਂ ਪਾਤਸ਼ਾਹ ਦਲ ਭੰਜਨ ਗੁਰੂ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ ਹੋਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਤਿੰਨ ਸ਼ਾਦੀਆਂ ਸਨ। ਉਨ੍ਹਾਂ ਦੇ ਪਹਿਲੇ ਮਹਿਲ ਜਿਹੜੇ ਸਨ ਡੱਲੇ ਗ੍ਰਾਮ ਤੋਂ ਮਾਤਾ ਦਮੋਦਰੀ ਜੀ, ਭਾਈ ਪਾਰੂ ਦੀ ਵੰਸ਼ ਵਿੱਚੋਂ ਜਿਹੜੇ ਬ੍ਰਹਮ ਗਿਆਨੀ ਗੁਰੂ ਕੇ ਸਿੱਖ ਹੋਏ, ਡੱਲੇ ਗ੍ਰਾਮ ਵਿੱਚ ਬਹੁਤ ਬ੍ਰਹਮ ਗਿਆਨੀ ਗੁਰੂ ਕੇ ਸਿੱਖ ਹੋਏ ਹੈ, ਬੜੀ ਕਿਰਪਾ ਸੀ ਗੁਰੂ ਰਾਮਦਾਸ ਮਹਾਰਾਜ ਜੀ ਇਸ ਨਗਰ। ਨਰਾਇਣ ਦਾਸ ਦੀ ਪੁੱਤਰੀ ਗੁਰੂ ਸਾਹਿਬ ਜੀ ਦੀ ਪਹਿਲੀ ਸ਼ਾਦੀ, ਉਸ ਤੋਂ ਬਾਅਦ ਮੰਡਿਆਲੀ ਤੋਂ ਮਾਤਾ ਮਰਵਾਹੀ ਜੀ ਹੋਏ, ਬਾਬੇ ਬਕਾਲੇ ਤੋਂ ਬਾਬਾ ਬਕਾਲਾ ਜੋ ਗੁਰੂ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਹੈ, ਇੱਕ ਤੀਰਥ ਬਣਿਆ ਗੁਰੂ ਸਾਹਿਬ ਦੇ ਨਾਨਕੇ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਉਸ ਥਾਂ ਤੋਂ ਮਾਤਾ ਨਾਨਕੀ ਜੀ ਸਨ। ਤਿੰਨੇ ਮਾਤਾਵਾਂ ਦੀ ਜਿਹੜੀ ਸੰਤਾਨ ਸੀ, ਇਹ ਕੁਝ ਇਤਿਹਾਸਕਾਰਾਂ ਨੇ ਜਿਹੜੇ ਸਾਡੇ ਕੋਲ ਸਰੋਤ ਹੈ ਉਹਦੇ ਵਿੱਚ ਇੱਕ ਮਾਤਾ ਦੇ ਤਿੰਨ ਵੀ ਲਿਖਿਆ, ਪਰ ਜਿੱਥੇ ਤੱਕ ਦਾਸ ਨੇ ਜਿਹੜੇ ਵੀ ਸਰੋਤ ਪੜ੍ਹੇ ਹੈ, 34 ਸਰੋਤ ਹੈ ਸਿੱਖ ਜਗਤ ਵਿੱਚ, ਜਿਨ੍ਹਾਂ ਤੋਂ ਇਤਿਹਾਸਕਾਰ ਭਾਵੇਂ 2-4 ਸੋਮਿਆਂ ਤੋਂ ਕੰਮ ਲੈਣ, ਜਿੱਥੋਂ ਅਸੀਂ ਇਤਿਹਾਸ ਦੀ ਪੜਚੋਲ ਕਰ ਸਕਦੇ ਹਾਂ, ਤੇ ਉਹ 34 ਸਰੋਤ ਨੇ ਸਾਡੇ ਕੋਲ। ਸਤਿਗੁਰੂ ਬਖਸ਼ਿਸ਼ ਕਰਨ, ਉਹਨਾਂ ਦੇ ਵਿੱਚੋਂ ਜੋ ਬਾਤ ਲੱਭਦੀ ਹੈ ਕਿ 2-2 ਬੱਚੇ ਸਨ ਇੱਕ ਇੱਕ ਮਾਤਾ, ਜਿਹੜੇ ਵੱਡੇ ਮਾਤਾ ਜੀ ਸਨ ਮਾਤਾ ਦਮੋਦਰੀ ਜੀ, ਉਹਨਾਂ ਦੀ ਕੁੱਖ ਤੋਂ ਵੱਡੇ ਸਾਹਿਬਜ਼ਾਦੇ ਦਾ ਜਨਮ ਹੋਇਆ, ਜਿਨ੍ਹਾਂ ਦਾ ਨਾਮ ਸੀ ਬਾਬਾ ਗੁਰਦਿੱਤਾ, ਤੇ ਜਿਨ੍ਹਾਂ ਨੂੰ ਬਾਬਾ ਸ੍ਰੀ ਚੰਦ ਬਾਠ ਨਗਰ ਦੇ ਅੰਦਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਰਸ਼ਨ ਕਰਨ ਗਏ ਸਨ, ਤੇ ਉਹਨਾਂ ਨੇ ਪੁੱਛਿਆ ਸੀ ਗੁਰੂ ਕਹਿੰਦੇ, ਕਿਉਂਕਿ ਜਿਹੜੀ ਗੁਰੂ ਨਾਨਕ ਦੀ ਸੰਤਾਨ ਹੈ ਬਾਬੇ ਕੇ ਵੱਜਦੀ ਹੈ, ਜਿਹੜੀ ਗੁਰਦਾ ਗੱਦੀ ਹੈ ਗੁਰੂ ਕੇ ਵੱਜ, ਤੇ ਜਿਹੜੇ ਉਸ ਵੇਲੇ ਰਾਜ ਕਰਨ ਵੇਲੇ ਉਹ ਬਾਬਰ ਕੇ ਵੱਜਦੇ, ਇਹ ਤਿੰਨ ਨੇ ਲੈਣਾ ਬਣੀਆਂ ਹੁੰਦੀਆਂ। ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਗੁਰੂ ਕਹਿੰਦੇ ਕਿੰਨੇ ਸਾਹਿਬਜ਼ਾਦੇ ਆ? ਮਹਾਰਾਜ ਕਹਿਣ ਲੱਗੇ ਜੀ ਤੁਹਾਡੀ ਬਖਸ਼ਿਸ਼ ਹੈ ਕਿ ਪੰਜ ਸਾਹਿਬਜ਼ਾਦੇ। ਤੇ ਬਾਬਾ ਸ੍ਰੀ ਚੰਦ ਕਹਿਣ ਲੱਗਾ ਦੇਖੋ ਮੈਂ ਤਾਂ ਸ਼ੁਰੂ ਤੋਂ ਸ਼ਾਦੀ ਨੀ ਕਰਾਈ, ਗ੍ਰਿਸਤ ਨੀ ਧਾਰਨ ਕੀਤਾ, ਤੇ ਤੁਸੀਂ ਗ੍ਰਿਸਤੀਆਂ ਨੇ ਸਾਨੂੰ ਬੱਚੇ ਦੇਣੇ ਆ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰਨ ਵਾਸਤੇ। ਬਾਬਾ ਸ੍ਰੀ ਚੰਦ ਜੀ ਤੋਂ ਜਿਹੜਾ ਉਦਾਸੀ ਸੰਪਰਦਾ ਚੱਲੀ ਹੈ, ਅੱਜ ਭਾਵੇਂ ਉਦਾਸੀ ਸਾਹਿਬ ਤੋਂ ਬਹੁਤ ਦੂਰ ਹੋ ਗਿਆ, ਸਾਡੀਆਂ ਵੀ ਗਲਤੀਆਂ ਨੇ ਉਹਨਾਂ ਦੀਆਂ ਵੀ, ਪਰ ਨੌ ਮਾਸ ਦਾ ਰਿਸ਼ਤਾ ਸੀ। ਗੁਰੂ ਨਾਨਕ ਨੇ ਚਾਰ ਉਦਾਸੀਆਂ ਧਾਰਨ ਕੀਤੀਆਂ, ਜਦੋਂ ਭੇਖ ਉਦਾਸੀ ਸਕਲੋ ਉਤਾਰਾ, ਕਰਤਾਰਪੁਰ ਸਾਹਿਬ ਆ ਕੇ ਭੇਖ ਉਤਾਰ ਦਿੱਤਾ ਉਦਾਸੀ, ਉਹ ਭੇਖ ਬਾਬਾ ਸ੍ਰੀ ਚੰਦ ਜੀ ਨੇ ਧਾਰਨ ਕੀਤਾ ਕਿ ਮੈਂ ਤੁਹਾਡਾ ਉਦਾਸੀ ਮਤ ਇਸੇ ਤਰ੍ਹਾਂ ਤੁਰਾਂਗਾ ਜਿਵੇਂ ਤੁਸੀਂ ਚਾਰ ਉਦਾਸੀਆਂ ਧਾਰਨ ਕੀਤੀਆਂ। ਉਹਨਾਂ ਦੇ ਅੱਗੇ ਫਿਰ ਚਾਰ ਸ਼ਿਸ਼ ਹੋਏ ਤੇ ਉਹਨਾਂ ਦੀ ਬਾਅਦ ਸੰਪਰਦਾ ਦੇ ਛੇ ਬਖਸ਼ਿਸ਼ਾਂ ਹੋਈਆਂ, ਪਰ ਬਾਬਾ ਸ੍ਰੀ ਚੰਦ ਤੋਂ ਦੂਜੇ ਨੰਬਰ ਤੇ ਗੁਰੂ ਕਾ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਤੇ ਮਹਾਰਾਜ ਕਹਿਣ ਲੱਗੇ ਜੀ ਪੰਜੇ ਤੁਹਾਡੇ, ਤੁਸੀਂ ਪੰਜੇ ਹੀ ਸਾਂਭ ਲਓ। ਬਾਬਾ ਸ੍ਰੀ ਚੰਦ ਜੀ ਕਹਿੰਦੇ ਬਾਬੇ ਕੇ ਇੰਨੇ ਲਾਲਚ ਨਹੀਂ ਹੈ, ਲਾਲਚੀ ਨਹੀਂ ਹੈ, ਮੈਨੂੰ ਤਾਂ ਇੱਕ ਚਾਹੀਦਾ। ਕਹਿੰਦੇ ਪੰਜਾਂ ਚੋਂ ਜਿਹੜਾ ਮਰਜ਼ੀ ਸਾਂਭ ਲਓ। ਜਿਨ੍ਹਾਂ ਉਦਾਸੀਆਂ ਨੂੰ ਅੱਜ ਸਾਡੇ ਸਿੱਖ ਭਰਾ ਗਾਲਾਂ ਕੱਢਦੇ ਆ ਨਾ, ਕਦੇ ਉਹਨਾਂ ਨੂੰ ਆਪਣਾ ਇਤਿਹਾਸ ਦੇਖ ਲੈਣਾ ਚਾਹੀਦਾ ਵੀ ਜੇ ਐਡੇ ਮਾੜੇ ਸੀ ਗੁਰੂ ਕਹਿੰਦੇ ਸਾਹਿਬਜ਼ਾਦੇ ਕਿਉਂ ਦਿੱਤੇ ਉਹਨਾਂ? ਜੇ ਸ੍ਰੀ ਚੰਦ ਨੂੰ ਜਿਹੜੀਆਂ ਗੱਲਾਂ ਦੂਜੀਆਂ ਤੀਜੀਆਂ, ਸਾਨੂੰ ਕੀ ਹੱਕ ਹੈ ਇਹ ਗੱਲਾਂ ਕਹਿਣ ਦਾ ਵੀ ਗੁਰੂ ਕੀ ਸੰਤਾਨ ਨਲਾਇਕ ਸੀ ਜਾਂ ਲਾਇਕ ਸੀ? ਸਾਡਾ ਅਧਿਕਾਰ ਹੈ ਇਹ, ਕਦੇ ਤਾਂ ਦੇਖ ਲਓ ਵੀ ਸਾਡਾ ਰਿਸ਼ਤਾ ਕੀ ਹੈ ਉਹਨਾਂ ਨਾਲ। ਉਹ ਗੁਰੂ ਦੀਆਂ ਗੱਲਾਂ ਗੁਰੂ ਜਾਣ। ਸੋ ਇਸ ਕਰਕੇ ਕਹਿਣ ਲੱਗੇ ਜੀ ਪੰਜਾਂ ਦੇ ਵਿੱਚੋਂ ਫਿਰ ਜਿਹੜਾ ਮਰਜ਼ੀ ਛੱਡ ਲਓ। ਬਾਬਾ ਗੁਰਦਿੱਤਾ ਜੀ ਬੈਠੇ ਸੀ, ਕਹਿੰਦੇ ਆਹ ਜਿਹੜਾ ਸਾਹਿਬਜ਼ਾਦਾ ਹੈ, ਕਹਿੰਦੇ ਤੁਹਾਡਾ ਵੀ ਟਿੱਕਾ ਹੈ ਨਾ, ਰਾਜਿਆਂ ਦੇ ਘਰ ਜਿਹੜਾ ਵੱਡਾ ਬੇਟਾ ਜਨਮ ਲਵੇ ਉਹਨੂੰ ਟਿੱਕਾ ਜੀ ਕਹਿੰਦੇ ਨੇ, ਛੋਟਿਆਂ ਨੂੰ ਕੌਰ ਜੀ ਕਹਿੰਦੇ। ਕਹਿੰਦੇ ਤੁਹਾਡਾ ਟਿੱਕਾ ਹੈ ਨਾ, ਕਹਿੰਦੇ ਤੁਹਾਡਾ ਵੀ ਇਹ ਟਿੱਕਾ ਤੇ ਮੇਰਾ ਵੀ ਟਿੱਕਾ, ਬਸ ਫਰਕ ਸਿਰਫ ਇੰਨਾ ਹੈ ਵੀ ਤੁਹਾਡਾ ਤਾਂ ਇਹ ਦੁਨੀ ਦਾ ਟਿੱਕਾ ਹੈ, ਮੇਰਾ ਦੀਨ ਦਾ ਟਿੱਕਾ ਰਿਹਾ, ਮੇਰਾ ਇਹ ਧਰਮ ਦਾ ਪੁੱਤਰ ਰਿਹਾ, ਤੇ ਅੱਜ ਤੋਂ ਮੈਂ ਇਹਨੂੰ ਬਾਬੇ ਕੇ ਵੰਸ਼ ਦੇ ਵਿੱਚ ਲੈਣਾ, ਧਰਮ ਦਾ ਆਪਣਾ ਸ਼ਿਸ਼ ਪੁੱਤਰ ਬਣਾਉਣਾ, ਤੇ ਇਸ ਲਈ ਮੈਂ ਇਹਨੂੰ ਬਾਬੇ ਕੀ ਵੰਸ਼ ਚ ਲੈਣ ਕਰਕੇ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ। ਤੇ ਬਾਬਾ ਗੁਰਦੇਵ ਜਿਹੜੀ ਉਦਾਸੀ ਕਹਿੰਦੇ ਜੀ ਗ੍ਰਿਸਤੀ ਜਿਹੜਾ ਉਹਨਾਂ ਨੂੰ ਗ੍ਰਿਸਤ ਧਰਮ ਤੇ ਕੁਛ ਥੋੜਾ ਜਿਹਾ ਸ਼ੰਕੇ ਪੈਣਾ ਹੁੰਦੇ ਨਾ, ਉਦਾਸੀ ਮਤ ਵਾਲੇ ਸਾਧੂਆਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਤੁਹਾਡੀ ਵੰਸ਼ ਦੇ ਦੂਜੇ ਥਾਂ ਤੇ ਆਉਣ ਵਾਲੇ ਬਾਬਾ ਗੁਰਦਿੱਤਾ ਜੀ ਬਾਬਾ ਸ੍ਰੀ ਚੰਦ ਦੀ ਗੱਦੀ ਸੰਭਾਲਣ ਵਾਲੇ ਉਹ ਗ੍ਰਿਸਤੀ ਸਨ, ਪਰ ਉਹਨਾਂ ਦਾ ਗ੍ਰਿਸਤ ਦਾ ਸੰਬੰਧ ਦੋਨੇ ਪਾਸੇ ਜੁੜਦਾ। ਤੇ ਕਹਿਣ ਤੋਂ ਭਾਵ ਬਾਬਾ ਗੁਰਦਿੱਤਾ ਜੀ ਵੱਡੇ ਸਾਹਿਬਜ਼ਾਦੇ, ਛੋਟੀ ਬੀਵੀ ਬੀਰੋ ਸੀ, ਸੂਰਜਮਲ ਜੀ ਹੋਏ, ਅਣੀ ਰਾਮ ਜੀ ਹੋਏ, ਅਣੀ ਰਾਜ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਪੰਜ ਸਪੁੱਤ ਦੇ ਇੱਕੋ ਭੈਣ ਸੀ ਬੀਬੀ ਬੀਰੋ ਜੀ। ਹੁਣ ਆਪਣਾ ਸੰਬੰਧ ਅੱਜ ਦਾ ਇਸ ਇਤਿਹਾਸ ਦੀ ਲੜੀ ਦਾ, ਗੁਰੂ ਰਾਮਦਾਸ ਜੀ ਪੀੜ੍ਹੀ ਦਰ ਪੀੜ੍ਹੀ ਜੋ ਸੁਣਦੇ ਆ ਰਹੇ ਹੋ, ਤੇ ਬਾਬਾ ਗੁਰਦਿੱਤਾ ਜੀ ਦੇ ਅੱਗੇ ਸਾਧ ਸਿੰਘ ਜੀ ਧਰਮ ਸੁਪੱਤਰੀ ਜਿਨ੍ਹਾਂ ਦਾ ਨਾਮ ਸੀ ਨਿਹਾਲ ਕੌਰ, ਉਹਨਾਂ ਨੂੰ ਛੋਟੇ ਅੱਖਰਾਂ ਚ ਨੱਤੀ ਜੀ ਵੀ ਲਿਖਿਆ ਹੋਇਆ, ਤੇ ਦੋ ਨਾਮ ਪ੍ਰਸਿੱਧ ਇਤਿਹਾਸਕਾਰਾਂ ਦੇ। ਉਹਨਾਂ ਦੀ ਕੁੱਖ ਤੋਂ ਦੋ ਸਾਹਿਬਜ਼ਾਦੇ ਹੋ, ਜਿਹੜਾ ਵੱਡਾ ਸਾਹਿਬਜ਼ਾਦਾ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦਾ ਸਪੁੱਤਰ, ਉਹਦਾ ਨਾਮ ਸੀ ਧੀਰਮਲ। ਤੇ ਧੀਰਮਲ ਜਿਹੜਾ ਇਹ ਆਪਣੇ ਦਾਦੇ ਤੋਂ ਉਲਟ ਚੱਲਿਆ, ਗੁਰੂ ਘਰ ਤੋਂ ਉਲਟ ਚੱਲਿਆ, ਤੇ ਗੁਰੂ ਸਾਹਿਬ ਜੀ ਨੇ ਇਹਨੂੰ ਵਚਨ ਕਰ ਦਿੱਤਾ ਸੀ ਵੀ ਧੀਰਮਲੀਆਂ ਦੇ ਨਾਲ ਕੋਈ ਵਰਤੇ ਨਾ, ਬਸ ਇਹ ਸਜ਼ਾ ਤਾਂ ਜ਼ਰੂਰ ਦਿੱਤੀ, ਕਿਉਂਕਿ ਸ਼ਾਹਜਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਤੋਂ ਖਿਲਾਫ਼ ਚਿੱਠੀਆਂ ਲਿਖਦਾ ਰਿਹਾ, ਸਰਕਾਰ ਨਾਲ ਮਿਲ ਗਿਆ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ। ਤੇ ਇਸ ਕਰਕੇ ਤੇ ਈਰਖਾ ਦਾ ਇੱਥੋਂ ਤੱਕ ਭਰਿਆ ਹੋਇਆ ਸੀ ਕਿ ਜਦੋਂ ਵੀ ਪਤਾ ਚੱਲਿਆ ਵੀ ਮੇਰੇ ਛੋਟੇ ਭਰਾ, ਇਹ ਤਾਂ ਵੱਡਾ ਸਾਹਿਬਜ਼ਾਦਾ ਸੀ ਨਾ ਬਾਬਾ ਗੁਰਦਿੱਤੇ ਦਾ ਧੀਰਮਲ, ਉਦੋਂ ਛੋਟੇ ਦਾ ਨਾਮ ਸੀ ਹਰ ਰਾਏ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਆਪਣੇ ਛੋਟੇ ਪੋਤਰੇ ਨੂੰ ਗੁਰਤਾ ਗੱਦੀ ਦਿੱਤੀ, ਹਾਲਾਂਕਿ ਦੋ ਸਪੁੱਤਰ ਬਾਬਾ ਗੁਰਦਿੱਤਾ ਤੇ ਬਾਬਾ ਅਟਲ ਰਾਏ ਇਹ ਸੰਸਾਰ ਤੋਂ ਜਾ ਚੁੱਕੇ ਸਨ, ਇਹਨੇ ਰਹਿੰਦੇ ਸਨ, ਸੂਰਜਮਲ ਹੈ, ਅਣੀ ਰਾਏ ਹੈ, ਤੇਗ ਬਹਾਦਰ ਜੀ ਹਨ, ਪਰ ਗੁਰਤਾ ਗੱਦੀ ਪੋਤਰੇ ਨੂੰ ਰੱਤੀ ਮਾਰਾ ਨੇ ਰੱਬੀ ਹੁਕਮ ਅਨੁਸਾਰ ਜਿੱਥੇ ਜਿੱਥੇ ਗੁਰੂ ਜੋਤ ਨੇ ਜਾਣਾ ਸੀ ਉੱਥੇ ਜਾਣਾ ਸੀ ਤੇ ਵੱਡੇ ਸਾਹਿਬਜ਼ਾਦੇ ਨੂੰ ਈਰਖਾ ਹੋਵੇ ਮੇਰਾ ਭਰਾ ਗੁਰਤਾ ਗੱਦੀ ਦਾ ਮਾਲਕ ਬਣ ਗਿਆ ਈਰਖਾ ਸੰਸਾਰ ਦੇ ਪੈਦਾ ਹੋਣ ਵੇਲੇ ਨਾਲ ਪੈਦਾ ਹੋਈ ਹੈ ਇਹਨੇ ਛੱਡਿਆ ਕੋਈ ਘਰਾਣਾ ਨਹੀਂ ਇਹ ਗੁਰੂ ਘਰ ਦੇ ਵਿੱਚ ਵੀ ਰਹੀ ਭਾਵੇਂ ਉਹ ਪ੍ਰਿਥੀ ਚੰਦ ਦੇ ਰੂਪ ਦੇ ਵਿੱਚ ਰਹੀ ਭਾਵੇਂ ਉਹ ਸ੍ਰੀ ਚੰਦ ਦੇ ਰੂਪ ਦੇ ਵਿੱਚ ਰਹੀ ਔਰ ਭਾਵੇਂ ਦਾਤੂ ਦਾਸੂ ਦੇ ਰੂਪ ਚ ਰਹੀ ਭਾਵੇਂ ਬਾਬੇ ਮੋਹਨ ਦੇ ਰੂਪ ਦੇ ਵਿੱਚ ਰਹੀ ਇਹ ਸਾਰੇ ਥਾਂ ਤੇ ਹੁੰਦੀ ਹੈ ਇਹ ਤੋਂ ਮੇਰਾ ਵੀ ਕੰਮ ਨਹੀਂ ਚੱਲਦਾ ਸੰਸਾਰ ਨੂੰ ਸਾਜਣ ਵਾਲੇ ਨੇ ਕੱਲੇ ਦੇਵਤੇ ਨਹੀਂ ਬਣਾਏ ਦੈਤ ਵੀ ਬਣਾਇਆ ਨਾਲ ਕੱਲਾ ਚਾਨਣਾ ਨਹੀਂ ਬਣਾਇਆ ਰਾਤ ਵੀ ਬਣਾਈ ਹੈ ਨਾਲ ਕੱਲਾ ਸੁੱਖ ਨਹੀਂ ਬਣਾਇਆ ਦੁੱਖ ਇਹਨੂੰ ਕਹਿੰਦੇ ਦੁੰਦਵਾਦ ਇਹ ਤਾਂ ਚੱਲਦਾ ਰਹੇ ਇਹ ਉਸ ਵੇਲੇ ਗੁਰਤਾ ਗੱਦੀ ਦੇ ਮਾਲਕ ਗੁਰੂ ਹਰਿਰਾਇ ਸਾਹਿਬ ਜੀ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ 52 ਉਮਰ ਭਰ ਦੇ ਕੈਦੀ ਕੱਢੇ ਸੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਕਿਉਂਕਿ ਦੇਖੋ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਹੈ ਧੰਨ ਸੋ ਵੰਸ਼ ਤੇ ਵੰਸ਼ ਜਾਣਨੀ ਤਾਂ ਪਏਗੀ ਵੀ ਵੰਸ਼ ਕਿੱਥੋਂ ਚੱਲੀ ਕਿਹੜੇ ਕਿਹੜੇ ਵੰਸ਼ ਸੀ ਇਹਨਾਂ ਦੇ ਤੇ ਧੰਨ ਤਾਂ ਇਕੱਲੇ ਦੋ ਸ਼ਬਦਾਂ ਦੇ ਨਾਲ ਤਾਂ ਕੰਮ ਨਹੀਂ ਚੱਲੇਗਾ ਗੁਰਪੁਰਬ ਮਨਾਉਣ ਦਾ ਅਰਥ ਹੈ ਵੀ ਗੁਰੂ ਸਾਹਿਬ ਜੀ ਦੀ ਮੁੱਢਲੀ ਜਾਣਕਾਰੀ ਤਾਂ ਹੋਵੇ ਜਿਹਦਾ ਗੁਰਪੁਰਬ ਮਨਾ ਰਹੇ ਤੇ ਲੜੀਵਾਰ ਕਥਾ ਸੰਖੇਪ ਨਾਲ ਕਰ ਲਵਾਂਗੇ ਅੱਜ ਇਹ ਜ਼ਰੂਰੀ ਹੈ ਕਿ ਗੁਰਪੁਰਬ ਮਨਾ ਰਹੇ ਹਾਂ ਸਤਿਗੁਰੂ ਮਹਾਰਾਜ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਤੇ ਗੁਰੂ ਹਰਿਰਾਇ ਸਾਹਿਬ ਜੀ ਗੁਰਤਾ ਗੱਦੀ ਤੇ ਜਿਸ ਜਗ੍ਹਾ ਤੇ ਆਏ ਹੈ ਕੀਰਤਪੁਰ ਸਾਹਿਬ ਦਾ ਇਤਿਹਾਸ ਕੀ ਹੈ ਮਹਾਰਾਜ ਸਾਹਿਬ ਨੇ ਨਗਰੀ ਕਿਵੇਂ ਵਸਾਈ ਹੈ ਗੁਰੂ ਹਰਗੋਬਿੰਦ ਸਾਹਿਬ 52 ਉਮਰ ਭਰ ਦੇ ਕੈਦੀ ਛੁਡਾ ਕੇ ਲਿਆਏ ਜਿਹੜਾ ਚੋਲਾ ਸੀ ਉਹ 52 ਕਲੀਆਂ ਦਾ ਹੈ 50 ਕਲੀਆਂ ਦਾ 52 ਦਾ ਨਹੀਂ ਹੈ ਉਹ ਤੇ ਦੋ ਰਾਜੇ ਰਹਿ ਗਏ ਸੀ ਉਹ ਕਹਿੰਦੇ ਮਹਾਰਾਜ ਅਸੀਂ ਜੇਲ੍ਹ ਖਾਨੇ ਚ ਰਹਿ ਜਾਵਾਂਗੇ ਮਹਾਰਾਜ ਕਹਿੰਦੇ ਨੇ ਤੁਸੀਂ ਤਣੀਆਂ ਫੜ ਲਓ ਉਹ ਚੋਲਾ ਧਰਾਣੀ ਸਾਹਿਬ ਪਿਆਰਾੜਾ ਸਾਹਿਬ ਦੇ ਨੇੜੇ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬੰਦੀ ਛੋੜ ਪਦਵੀ ਪ੍ਰਾਪਤ ਕੀਤੀ ਇਹਨਾਂ ਦੇ ਵਿੱਚ 22 ਧਾਰ ਦੇ ਰਾਜਿਆਂ ਵਿੱਚੋਂ ਜਿਹੜਾ ਸਾਰਿਆਂ ਤੋਂ ਸ਼੍ਰੋਮਣ ਸੀ ਜਿਵੇਂ ਸਿੱਖ ਰਿਆਸਤਾਂ ਵਿੱਚ ਪਟਿਆਲਾ ਰਿਆਸਤ ਵੱਡੀ ਸਾਰਿਆਂ ਤੋਂ ਇਹਨਾਂ ਦੇ ਵਿੱਚ ਸਾਧ ਸਿੰਘ ਜੀ ਇਹ ਜਿਹੜਾ ਇਹ ਘਰਾਣਾ ਚੱਲਿਆ ਹੈ ਬਿਲਾਸਪੁਰ ਇਹਨਾਂ ਦੀ ਰਾਜਧਾਨੀ ਸੀ ਤੇ ਇਹ ਸਾਰਿਆਂ ਤੋਂ ਵੱਡੀ ਰਾਜਧਾਨੀ 22 ਧਾਰ ਦੇ ਰਾਜਿਆਂ ਵਿੱਚ ਜਿਹਨਾਂ ਦੇ ਅੱਗੇ ਚੱਲ ਕੇ ਭੀਮ ਚੰਦ ਹੋਏ ਤੇ ਅਜਮੇਰ ਚੰਦ ਹੋਏ ਇਹਨਾਂ ਦੇ ਜਿਹੜੇ ਵਡੇਰੇ ਸੀ ਤੇ ਉਹਦਾ ਨਾਮ ਸੀ ਤਾਰਾ ਚੰਦ ਉਹਨਾਂ 52 ਉਮਰ ਭਰ ਦੇ ਕੈਦੀਆਂ ਦੇ ਵਿੱਚੋਂ ਮਹਾਰਾਜ ਨੇ ਛੁਡਾਇਆ ਤੇ ਉਹ ਕਹਿਰੂਰਪਤੀ ਬਾਹਰ ਨਿਕਲ ਕੇ ਸਾਰੇ ਰਾਜਿਆਂ ਨੇ 52 ਰਾਜਿਆਂ ਨੇ ਹੰਝੂ ਭਰ ਭਰ ਕੇ ਕਿਹਾ ਮਹਾਰਾਜ ਪਸ਼ੂਆਂ ਵਰਗੀ ਜ਼ਿੰਦਗੀ ਸੀ ਸਾਡੀ ਪਸ਼ੂਆਂ ਦੀ ਤਰ੍ਹਾਂ ਸੰਗਲ ਪਾ ਕੇ ਸਾਨੂੰ ਥੰਬਲਿਆਂ ਨਾਲ ਲੜਿਆ ਹੋਇਆ ਸੀ ਪਾਤਸ਼ਾਹ ਤੇਰਾ ਸੀ ਕਈ ਜਨਮਾਂ ਚ ਬਦਲਾ ਵੀ ਦੇ ਸਕਦੇ ਉਹਦੇ ਵਿੱਚ ਖਾਸ ਕਰਕੇ ਤਾਰਾ ਚੰਦ ਨੇ ਵਾਰ ਵਾਰ ਬੇਨਤੀਆਂ ਕੀਤੀਆਂ ਸੱਚੇ ਪਾਤਸ਼ਾਹ ਵੀ ਉਂਝ ਤਾਂ ਕਈ ਜਨਮਾਂ ਤੱਕ ਨਹੀਂ ਰਿਣ ਲੈਣ ਵਾਲਾ ਪਰ ਥੋੜਾ ਜਿਹਾ ਕਿਤੇ ਸੇਵਾ ਦਾ ਮੌਕਾ ਦੇ ਦਿਓ ਮੇਰੀ ਰਿਆਸਤ ਵਿੱਚ ਆਵਾਂ ਮਹਾਰਾਜ ਕਹਿੰਦੇ ਕੋਈ ਨੀ ਤਾਰਾ ਚੰਦ ਸਮਾਂ ਆਏਗਾ ਤੇਰੀ ਰਿਆਸਤ ਵਿੱਚ ਵੀ ਆਵਾਂ ਮਹਾਰਾਜ ਸਾਹਿਬ ਨੇ ਪਹਿਲਾ ਜੰਗ ਲੜਿਆ ਮੁਗਲ ਸਖਾਂ ਪਠਾਨ ਦੇ ਨਾਲ ਸ਼ਾਹਜਹਾਂ ਦੀ ਸ਼ਹਿਰ ਤੇ ਭੇਜਿਆ ਹੋਇਆ ਅੰਮ੍ਰਿਤਸਰ ਸਾਹਿਬ ਹਰਗੋਬਿੰਦ ਸਾਹਿਬ ਦਾ ਦੂਸਰਾ ਜੰਗ ਤੀਸਰਾ ਮਹਾਰਾਜ ਦਾ ਜੰਗ ਚੌਥਾ ਆਖਰੀ ਜੰਗ ਸੀ ਇਹ ਸੀ ਕਰਤਾਰਪੁਰ ਇੱਥੋਂ ਵਿਹਲੇ ਹੋ ਕੇ ਮਹਾਰਾਜ ਸਾਹਿਬ ਜੀ ਰਾਜੇ ਤਾਰਾ ਚੰਦ ਦੇ ਨਾਲ ਕੀਤੇ ਹੋਏ ਬਚਨ ਅਨੁਸਾਰ ਆਪ ਜੀ ਕਹਿਲੂਰ ਰਿਆਸਤ ਵਿੱਚ ਚਲੇ ਗਏ ਬਿਲਾਸਪੁਰ ਦੀ ਰਾਜਧਾਨੀ ਸੀ ਤੇ ਜਿੱਥੇ ਜਾ ਕੇ ਗੁਰੂ ਸਾਹਿਬ ਜੀ ਦਾ ਔਰ ਤਾਰਾ ਚੰਦ ਦਾ ਮਿਲਾਪ ਹੋਇਆ ਦੇਰ ਬਾਅਦ ਉਹ ਜਗ੍ਹਾ ਅੱਜ ਸਾਧ ਸੰਜੀਵ ਖੰਡਰਾਤ ਹੋਈ ਉਹ ਇਤਿਹਾਸ ਜਿਹੜਾ ਪੱਥਰਾਂ ਵਿੱਚ ਲੁਕਿਆ ਹੋਇਆ ਉਹਦੇ ਵੱਲ ਸ਼੍ਰੋਮਣੀ ਕਮੇਟੀ ਜਾਂ ਕਿਸੇ ਸੰਸਥਾ ਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਤੇ ਜਦੋਂ ਦਾਸ ਨੇ ਇਹ ਇਤਿਹਾਸ ਲਿਖਿਆ ਸੀ ਮੈਂ ਉੱਥੇ ਜਾ ਕੇ ਬੈਠ ਕੇ ਲਿਖਿਆ ਸੀ ਗੁਰਪ੍ਰਕਰਨ ਚੰਦ ਦੇ ਸੋ ਤਾਂ ਇਸ ਕਰਕੇ ਉੱਥੇ ਉਹ ਖੀਰ ਨਦੀ ਕਹਿੰਦੇ ਨੇ ਉਸ ਨੂੰ ਮਹਾਰਾਜ ਸਾਹਿਬ ਜੀ ਦੇ ਆਗਮਨ ਦੇ ਵਿੱਚ ਉਹ ਦੁੱਧ ਦੀ ਨਦੀ ਵਗ ਗਈ ਉੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਸੁਹੇਲੇ ਘੋੜੇ ਦਾ ਸੰਸਕਾਰ ਹੋਇਆ ਉੱਥੇ ਗੁਰਦੁਆਰਾ ਬਣਿਆ ਜਾਂਦੇ ਆਪਾਂ ਉੱਥੇ ਇੱਕ ਬਿਰਜ ਸਾਹਿਬ ਦਾ ਨਾਮ ਬੱਟ ਸਾਹਿਬ ਅੱਜ ਵੀ ਤੁਸੀਂ ਰੈਵਨਿਊ ਰਿਕਾਰਡ ਕਢਾ ਲਓ ਮੈਂ ਸਾਰਾ ਫਰੋਲਾ ਫਾਲੀ ਕਰਕੇ ਦੇਖਿਆ ਉਹ ਬੱਟ ਸਾਹਿਬ ਜਿਹੜਾ ਹੈ ਉਹਦੇ ਹੇਠਾਂ ਗੁਰੂ ਹਰਗੋਬਿੰਦ ਸਾਹਿਬ ਬੈਠੇ ਸੀ ਤੇ ਇਸ ਵੇਲੇ ਵੀ ਭਾਵੇਂ ਉਹ ਹਿਮਾਚਲ ਦੇ ਵਿੱਚ ਹੈ ਉਸਦੇ ਰੈਵਨਿਊ ਰਿਕਾਰਡ ਦੇ ਅੰਦਰ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਆਉਣ ਕਰਕੇ ਉਹਦਾ ਨਾਮ ਬੱਟ ਸਾਹਿਬ ਉਹਦੇ ਨਾਂ ਤੇ ਕੁਝ ਮਰਲੇ ਜ਼ਮੀਨ ਹੈ ਪਤਾ ਨੀ 19 ਮਰਲੇ 15 ਮਰਲੇ ਹੁਣ ਮੇਰੇ ਚੇਤਾ ਨਹੀਂ ਲਿਖਿਆ ਉਹਦੇ ਚ ਗੁਰਪੁਰਬ ਪ੍ਰਕਰਨ ਦੇ ਵਿੱਚ ਤੇ ਉਹ ਅਜੇ ਉਸੇ ਤਰ੍ਹਾਂ ਪਈ ਆ, ਕੱਲਾ ਨਿਸ਼ਾਨ ਸਾਹਿਬ ਲੱਗਿਆ, ਉੱਥੇ ਗੁਰਦੁਆਰਾ ਵੀ ਨੀ ਬਣਿਆ ਅੱਜ ਤੱਕ। ਇਸ ਲਈ ਮੈਂ ਵਿਸ਼ੇਸ਼ ਕਰਕੇ ਉੱਥੇ ਉਹ ਗ੍ਰੰਥ ਚ ਨੋਟ ਦਿੱਤਾ ਹੈ ਵੀ ਸਾਡੀਆਂ ਸੰਸਥਾਵਾਂ ਨੂੰ ਪੈਸੇ ਦਾ ਕੋਈ ਘਾਟਾ ਨੀ, ਨਾ ਕਾਰ ਸੇਵਾ ਵਾਲਿਆਂ ਨੇ ਤੇ ਨਾ ਹੀ ਸੰਸਥਾ ਕਿਸੇ ਹੋਰ ਨੇ, ਨਾ ਸੰਤ ਸਮਾਜ ਦੇ ਵੱਡੇ ਬਹੁਤ ਮਾਇਆਧਾਰੀ ਵੀ ਮਹਾਤਮਾ ਹੈ, ਚਲੋ ਸਾਡੇ ਵਰਗੇ ਕੀ ਗਰੀਬਾਂ ਚ ਤਾਂ ਬਾਤ ਦੱਸਿਆ ਵੀ ਕੋਈ ਤਾਂ ਧਿਆਨ ਦੇਵੇ ਤੇ ਬੱਟ ਸਾਹਿਬ ਦੀ ਜਗ੍ਹਾ ਤੁਹਾਡੇ ਆਪਣੇ ਇਤਿਹਾਸ ਇੱਥੇ ਗੁਰਦੁਆਰਾ ਬਣਨਾ ਚਾਹੀਦਾ। ਸ਼੍ਰੋਮਣੀ ਕਮੇਟੀ ਦੇ ਵੀ ਧਿਆਨ ਵਿੱਚ ਲਿਆਉਂਦਾ। ਖੈਰ ਉੱਥੇ ਮਹਾਰਾਜ ਸਾਹਿਬ ਜੀ ਮਿਲੇ, ਤਾਰਾ ਚੰਦ ਨੇ ਫਿਰ ਐਸੀ ਬੇਨਤੀ ਮਹਾਰਾਜ ਨੂੰ ਕੀਤੀ ਕਿ ਸੱਚੇ ਪਾਤਸ਼ਾਹ ਹੁਣ ਤੁਸੀਂ ਆ ਗਏ ਮੇਰੀ ਰਿਆਸਤ ਵਿੱਚ, ਮੈਂ ਹੁਣ ਤੁਹਾਨੂੰ ਜਾਣ ਨਹੀਂ ਦੇਣਾ ਮੇਰੇ ਕੋਲ। ਮਹਾਰਾਜ ਸਾਹਿਬ ਨੂੰ ਬੇਨਤੀ ਕਰਕੇ ਉਹਨੇ ਕੀਰਤ ਪ੍ਰਸਾਦ ਦੀ ਜਿੰਨੀ ਜਗ੍ਹਾ ਉਹ ਸਾਰੀ ਗੁਰੂ ਸਾਹਿਬ ਜੀ ਨੂੰ ਸੰਕਲਪ ਕਰਦੀ ਹੈ ਤਾਂ ਸਾਰੀ ਰਿਆਸਤ ਤੁਹਾਡੀ, ਪਰ ਆਹ ਤਾਂ ਬਿਲਕੁਲ ਮੈਂ ਲਿਖਤੀ ਰੂਪ ਚ ਅਧਿਕਾਰ ਦੇਣਾ ਤਾਂ ਕਿ ਮੇਰੀ ਸੰਤਾਨ ਤੁਹਾਡੇ ਨਾਲ ਝਗੜਾ ਨਾ ਕਰੇ। ਮਹਾਰਾਜ ਸਾਹਿਬ ਜੀ ਕੀਰਤ ਪ੍ਰਸਾਦ ਹੈ, ਇਸ ਲਈ ਕੀਰਤ ਪ੍ਰਸਾਦ ਗੁਰਤਾ ਗੱਦੀ ਆਪਣੇ ਪੁੱਤਰੀ ਹਰ ਰਾਏ ਨੂੰ ਦੇ ਕੇ ਮਹਾਰਾਜ ਜੋਤੀ ਜੋਤ ਸਮਾ ਗਏ ਤੇ ਕੀਰਤ ਪ੍ਰਸਾਦ ਦੇ ਅੰਦਰੇ ਉਸ ਗੁਰੂ ਦਾ ਅਵਤਾਰ ਹੁੰਦਾ ਜਿਹਦੇ ਅਵਤਾਰ ਦੀ ਭਾਵਨਾ ਚ ਉਸ ਦਿਨ ਨੇ ਸੰਕਲਪ ਲੈ ਕੇ ਆਪਾਂ ਬੈਠੇ ਹੋਏ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਸਨ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਧਾਰਨ ਦਾ ਉਹ ਜਿਹੜਾ ਵਿਧੀ ਵਿਧਾਨ ਬ੍ਰਹਮਾ ਵਿਸ਼ਨੂੰ ਸ਼ਿਵਜੀ ਨੂੰ ਉਸ ਵੇਲੇ ਅਕਾਲ ਪੁਰਖ ਨੇ ਆਕਾਸ਼ਬਾਣੀ ਦੁਆਰਾ ਦੱਸਿਆ ਸੀ ਕਿ ਕਲਯੁਗ ਦੇ ਅੰਦਰ ਮੈਂ ਨਾਨਕ ਰੂਪ ਹੋ ਕਰਕੇ ਆਵਾਂਗਾ ਤੇ ਇਹ ਫਿਰ ਗੁਰਤਾ ਗੱਦੀ ਦੀ ਪੀੜ੍ਹੀ ਚੱਲੇਗੀ। ਦਸਮ ਪਾਤਸ਼ਾਹ ਤੱਕ ਸੰਕੇਤ ਦਿੱਤਾ, ਉਸ ਤੋਂ ਬਾਅਦ ਗੁਰਤਾ ਗੱਦੀ ਤੇ ਮੋਨੀ ਗੁਰੂ ਸ਼ਬਦ ਲਿਖ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਇਸ਼ਾਰਾ ਕੀਤਾ ਤੇ ਉਸ ਵਿਧੀ ਅਨੁਸਾਰ ਹੁਣ ਸੱਤਵੀਂ ਥਾਂ ਤੇ ਰੱਬੀ ਜੋਤ ਜਗ ਰਹੀ ਹੈ ਜਿਹੜੀ, ਤੇ ਉਸ ਨੇ ਅੱਠਵੇਂ ਸਰੂਪ ਦੇ ਵਿੱਚ ਪ੍ਰਵੇਸ਼ ਹੋਣ ਵਾਸਤੇ ਉਸ ਸਰੂਪ ਦੀ ਲੋੜ ਹੈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਦੋ ਸ਼ਾਦੀਆਂ ਜਿਨ੍ਹਾਂ ਵਿੱਚੋਂ ਵੱਡਾ ਸਾਹਿਬ ਜ਼ਿਆਦਾ ਪੈਦਾ ਹੋ ਚੁੱਕਾ ਹੈ ਰਾਮ ਰਾਏ, ਉਹਨਾਂ ਦੀ ਮਾਤਾ ਦਾ ਨਾਮ ਗੁਰੂ ਸਾਹਿਬ ਜੀ ਦੇ ਵੱਡੇ ਮਹਿਲ ਦਾ ਨਾਮ ਰਾਮ ਕੌਰ ਸੀ, ਉਹਨਾਂ ਦੀ ਕੁੱਖ ਤੋਂ ਸਾਹਿਬਜ਼ਾਦਾ ਰਾਮ ਰਾਏ ਜੀ ਹੋਏ, ਜਿਨ੍ਹਾਂ ਨੇ ਇੱਕ ਆਪਣੀ ਬੱਕਰੀ ਸੰਪਰਦਾ ਚਲਾਈ ਧੀਰਵਾਲ ਦੀ ਤਰ੍ਹਾਂ। ਦੇਹਰਾਦੂਨ ਦੇ ਵਿੱਚ ਇਹਨਾਂ ਦਾ ਡੇਰਾ ਹੈ ਤੇ ਬਹੁਤ ਸਾਰੀਆਂ ਗੱਲਾਂ ਗੁਰਮਤ ਤੋਂ ਉਲਟ ਵੀ ਹੋ ਗਈਆਂ ਬਾਅਦ ਵਿੱਚ, ਜਿਉਂ ਜਿਉਂ ਪੀੜ੍ਹੀ ਦਰ ਪੀੜ੍ਹੀ ਅੱਗੇ ਗਈ ਆ ਬਾਅਦ ਤੇ ਉਸ ਤੋਂ ਬਾਅਦ ਦੂਸਰੇ ਮਹਿਲ ਜਿਨ੍ਹਾਂ ਦਾ ਨਾਮ ਸੀ ਕ੍ਰਿਸ਼ਨ ਕੌਰ ਤੇ ਕ੍ਰਿਸ਼ਨ ਕੌਰ ਦਾ ਸੁਭਾਅ ਮਾਤਾ ਦਾ ਜਨਮ ਤੋਂ ਹੀ ਐਸਾ ਸੀ ਕਿਉਂਕਿ ਅਕਾਲ ਪੁਰਖ ਨੇ ਇਸ ਪ੍ਰਕਿਰਤੀ ਨੇ ਜਿਸ ਥਾਂ ਤੇ ਚੰਦਨ ਦਾ ਬੂਟਾ ਪੈਦਾ ਕਰਨਾ ਹੁੰਦਾ ਹੈ ਉਹ ਧਰਤੀ ਦੀ ਪਵਿੱਤਰਤਾ ਪਹਿਲਾਂ ਤੋਂ ਹੀ ਬਣਾਈ ਹੁੰਦੀ ਹੈ। ਜਿੱਥੇ ਕਿਸੇ ਅਵਤਾਰ ਨੇ ਸ਼ਾਂਤ ਆਤਮਾ ਨੇ ਪੈਦਾ ਹੋਣਾ ਉਹ ਧਰਤੀ ਪਹਿਲਾਂ ਕਈ ਜਨਮਾਂ ਦੀ ਮਾਤਾ ਰੂਪ ਧਰਤੀ ਦੀ ਸਾਧਨਾ ਕੀਤੀ ਹੁੰਦੀ ਹੈ। ਧਨ ਜਾਣਨੀ ਜਿਨ ਜਾਇਆ ਉਹਨੇ ਧਨਤਾ ਦੇ ਯੋਗ ਬਣਨਾ, ਇਸ ਕਰਕੇ ਮਾਤਾ ਕ੍ਰਿਸ਼ਨ ਕੌਰ ਜੀ ਜਨਮ ਤੋਂ ਇੱਕ ਸਾਧੂ ਸੁਭਾਅ ਵਾਲੇ ਦੈਵੀ ਗੁਣਾਂ ਦੇ ਭਰਪੂਰ ਗੁਰੂ ਕੇ ਮਹਿਲ ਸਨ ਤੇ ਹੁਣ ਸਮਾਂ ਆਇਆ ਮਾਤਾ ਜੀ ਨੂੰ ਉਸ ਵਿਧੀ ਅਨੁਸਾਰ ਇੱਛਾ ਪੈਦਾ ਹੋਣੀ ਤੇ ਆਪਣੇ ਪਤੀ ਮਹਾਰਾਜ ਨੂੰ ਕਹਿਣਾ ਮਹਾਰਾਜ ਮੇਰੀ ਗੋਦ ਵੀ ਖਾਲੀ ਹੈ, ਕਿਰਪਾ ਕਰੋ ਜਿੱਥੇ ਸੰਸਾਰ ਨੂੰ ਦਾਤਾਂ ਦਿੰਦੇ ਹੋ ਇਹ ਸਤਿਗੁਰੂ ਮਹਾਰਾਜ ਸਾਹਿਬ ਜਾਣਦੇ ਸਨ ਇਹਦੀ ਕੁੱਖ ਤੋਂ ਪੈਦਾ ਹੋਣ ਵਾਲਾ ਗੁਰਤਾ ਗੱਦੀ ਦਾ ਮਾਲਕ ਹੋਣਾ ਹੈ ਤੇ ਮਹਾਰਾਜ ਸਾਹਿਬ ਨੇ ਕਿਹਾ ਕ੍ਰਿਸ਼ਨ ਕੌਰ ਸ਼ਾਸਤਰਾਂ ਦਾ ਇਹ ਵਿਧਾਨ ਹੈ, ਸ਼ਾਸਤਰਾਂ ਵਿੱਚ ਲਿਖਿਆ ਵੀ ਸੰਤਾਨ ਪੈਦਾ ਕਰਨ ਵਾਲੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਮਾਤਾ ਕ੍ਰਿਸ਼ਨ ਕੌਰ ਦੀ ਇੱਕ ਮਿਸਾਲ ਹੈ ਸੰਸਾਰ ਦੀਆਂ ਔਰਤਾਂ ਨੂੰ ਕਿ ਭਗਤ ਪੁੱਤਰ, ਸੰਤ ਪੁੱਤਰ, ਸੂਰਮਾ ਪੁੱਤਰ ਪੈਦਾ ਕਰਨ ਲਈ ਕੀ ਕਰਨਾ ਪੈਂਦਾ ਹੈ ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਵੀ ਦੇਖੋ ਤਿੰਨ ਪ੍ਰਕਾਰ ਦੀ ਸੰਤਾਨ ਹੈ, ਕਹਿ ਪਦਵੀ ਹਰਦਾਸ ਹੈ, ਕਹਿ ਅਰਕੋ ਦਲ ਨਾਸ, ਜਾਂ ਤਾਂ ਪਹਿਲੀ ਪਦਵੀ ਹੈ ਕਿ ਕੁੱਖ ਤੋਂ ਪੈਦਾ ਹੋਣ ਵਾਲਾ ਔਰਤ ਦੇ ਭਗਤੀ ਦੇ ਤਿਰੰਗਿਆਂ ਚ ਹੋਣਾ ਚਾਹੀਦਾ, ਕਹਿ ਅਰਕੋ ਦਲ ਨਾਸ, ਜਾਂ ਫਿਰ ਸੂਰਮਾ ਹੋਵੇ ਮੈਦਾਨੇ ਜੰਗ ਦੇ ਵਿੱਚ ਧਰਮ ਦੀ ਰੱਖਿਆ ਕਰਨ ਵਾਲਾ, ਕਹਿ ਸਿਰ ਲੋ ਤਨ ਦਾਨ ਹੈ, ਜਾਂ ਫਿਰ ਸੂਰਮਾ ਦਾਨੀ ਕਿਹੋ ਜਿਹਾ ਹੋਵੇ ਵੀ ਆਪਣੇ ਸਿਰ ਤੱਕ ਦਾਨ ਕਰ ਦੇਵੇ ਧਨ ਪਦਾਰਥ ਇੱਕ ਪਾਸੇ, ਇਹਨ ਬਿਨ ਕਿਰਮ ਸਮ ਅਭਾਸ, ਇਹਨਾਂ ਤੋਂ ਬਿਨਾਂ ਤਾਂ ਕੀੜੇ ਮਕੌੜੇ ਪੈਦਾ ਕਰਨ ਵਾਲੀ ਬਾਤ ਹੈ। ਸੰਸਾਰ ਦੀ ਔਰਤ ਨੇ ਉਪਦੇਸ਼ ਦਿੱਤਾ ਕਿ ਐ ਜਨਣੀ ਪਸ਼ੂ ਪੰਛੀ ਵੀ ਬੱਚੇ ਪੈਦਾ ਕਰਦੇ ਨੇ, ਜੇ ਤੂੰ ਉਸੇ ਢੰਗ ਨਾਲ ਬੱਚੇ ਪੈਦਾ ਕਰਨੇ ਤਾਂ ਤੇਰੀ ਕੁੱਖ ਨੂੰ ਕੋਈ ਧੰਤਾ ਯੋਗ ਨਹੀਂ ਕਹੇਗਾ, ਇਹਦੇ ਨਾਲੋਂ ਵਾਹ ਚੰਗੀ ਹੋਏਗੀ
ਤੇ ਇਸ ਕਰਕੇ ਗੁਰਬਾਣੀ ਦੇ ਅੰਦਰ ਕਿਹਾ। ਸੰਦਰੀ ਗ੍ਰੰਥ ਦੇ ਅੰਦਰ ਬਾਬਾ ਸੁੰਦਰ ਦਾਸ ਜੀ ਲਿਖਦੇ ਹੈ, ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੇ ਨੂੰ। ਧਰਮ ਸ਼ਾਸਤਰ ਜਿਹੜੇ ਸੰਪਰਦਾ ਦੇ ਅੰਦਰ ਕਥਾ ਵਾਸਤੇ ਸਿਲੇਬਸ ਲੱਗਦਾ, ਸਾਡਾ ਥੋੜਾ ਜਿਹਾ ਹੋਰ ਉਹਨਾਂ ਦੇ ਨਾਲੋਂ ਜਥੇਬੰਦੀਆਂ ਨਾਲੋਂ ਵੱਖਰਾ ਹੈ। ਸੰਪਰਦਾ ਦੇ ਅੰਦਰ 9 ਗ੍ਰੰਥ ਕਥਾ ਸਿਖਾਉਣ ਵਾਲਿਆਂ ਨੂੰ ਪੜ੍ਹਾਏ ਜਾਂਦੇ ਆ, ਉਹਨਾਂ ਦੇ ਵਿੱਚ ਸਾਰੂ ਕਿਤਾਬਲੀ ਦੇ ਵਿੱਚ ਵੀ ਐਸੇ ਬਚਨ ਹੁੰਦੇ ਆ, ਭਾਵਰਾ ਸਿਮਰਤ ਇਹਨਾਂ ਗ੍ਰੰਥਾਂ ਦੇ ਅੰਦਰ, ਛੋਟੇ ਗ੍ਰੰਥਾਂ ਦੇ ਅੰਦਰ ਬਚਨ ਹੁੰਦੇ ਆ। ਹਰ ਨਾਮ ਭਜੇ ਜਗ ਭੀਤਰ ਜੋ, ਹਰ ਨਾਮ ਭਜੇ ਜਗ ਭੀਤਰ ਜੋ, ਜਾਨਣੀ ਸੁੱਤ ਜਾ ਵਿਦ ਕੋ ਉਪਜਾਏ। ਐ ਜਾਨਣੀ ਤੂੰ ਪੁੱਤਰ ਅਜਿਹਾ ਪੈਦਾ ਕਰ ਜਿਹੜੀ ਤੇਰੀ ਸੰਤਾਨ ਭਗਤੀ ਕਰਨ ਵਾਲੀ ਹੋਵੇ। ਹਰ ਨਾਮ ਭਜੇ ਜਗ ਭੀਤਰ ਜੋ, ਜਾਨਣੀ ਸੁੱਤ ਜਾ ਵਿਦ ਕੋ ਉਪਜਾਏ, ਅਥਵਾ ਜਾਨਣੀ ਸੁੱਤ ਸੋਏ ਜਣੇ ਰਣ ਭੀਤਰ ਜੋ ਅਰਕੇ ਦਲ ਕਾਹੇ। ਦੂਸਰੇ ਨੰਬਰ ਤੇ ਤੇਰੀ ਸੰਤਾਨ ਵਿਚ ਜੇ ਭਗਤੀ ਦਾ ਗੁਣ ਨਹੀਂ, ਸੂਰਮਤਾਈ ਦਾ ਗੁਣ ਹੋਣਾ ਚਾਹੀਦਾ। ਉਹ ਮੈਦਾਨੇ ਜੰਗ ਵਿਚ ਜਾ ਕੇ ਸਵਾ ਸਵਾ ਲੱਖ ਨਾਲ ਲੜੇ ਜਿਵੇਂ ਚਮਕੌਰ ਸਾਹਿਬ ਲੜੇ। ਕਹਿ ਅਰ ਕੇ ਦਲ ਕਾਹੇ, ਸਿਰ ਲਓ ਤਨ ਦਾਨ ਕਰੇ ਜਗ ਮੇ, ਸੁਭ ਜਨਨੇ ਸੁਤ ਜਾ ਵਿਜ ਕੋ ਨਿਪਜਾਏ, ਇਨ ਤੀਨ ਬਿਨਾ ਕਿਰਮ ਕੇ ਸੁਤ ਕੇ ਹਿਤ, ਜੋਗਨ ਰਹੇ ਅਕਾਜ ਗਵਾਏ। ਇਹਨਾਂ ਤਿੰਨਾਂ ਤੋਂ ਬਿਨਾਂ ਆਪਣੀ ਜਵਾਨੀ ਨੂੰ ਵਿਅਰਥ ਨਾ ਗਵਾ। ਫਿਰ ਸਵਾਲ ਪੈਦਾ ਹੁੰਦਾ ਜੀ, ਮਾਂ ਕੀ ਕਰ ਸਕਦੀ ਹੈ? ਬਹੁਤ ਕੁਛ ਕਰ ਸਕਦੀ ਹੈ। ਯੁੱਗਾਂ ਦਾ ਇਤਿਹਾਸ ਹੈ, ਮਾਂ ਨੇ ਉਹ ਕੁਛ ਕਰਕੇ ਵਿਖਾਇਆ ਜਿਹੜਾ ਲੋਕ ਜਿਸ ਨੂੰ ਮੰਨਣਾ ਅਸੰਭਵ ਬਾਤ ਕਹਿੰਦੇ ਸਨ। ਰਾਕਸ਼ਾਂ ਦੀ ਕੁਲ ਹੈ, ਮਾਂ ਰਾਕਸ਼ਣੀ, ਪਿਓ ਰਾਕਸ਼ ਹੈ, ਸਤਯੁਗ ਦਾ ਇਤਿਹਾਸ ਹੈ। ਤੇ ਸਮਾਂ ਬਣਿਆ, ਵਿਵਤਾ ਬਣ ਗਈ ਹਰਨਾਕਸ਼ ਦੇ ਘਰ ਦੇ ਦੇਵਤਿਆਂ ਨੇ, ਰਾਜਧਾਨੀ ਮੁਲਤਾਨ ਹੁੰਦੀ ਸੀ ਲੁੱਟ ਲਈ, ਹਰਨਾਕਸ਼ ਦੀ ਘਰਵਾਲੀ ਨੂੰ ਫੜ ਲਿਆ, ਕਿਆਦੂ ਸੀ ਉਹਦਾ ਨਾਮ, ਮਹਾਰਾਣੀ ਕਿਆਦੂ ਨੂੰ। ਇਹ ਰਸਤੇ ਵਿੱਚ ਨਾਰਦ ਜੀ ਮਿਲੇ ਇੰਦਰ, ਤੇ ਬਹੁਤ ਵੱਡਾ ਜ਼ੁਲਮ ਹੈ ਜੋ ਕਰਨ ਲੱਗੇ, ਦੇਵਤੇ ਨਹੀਂ ਐਸਾ ਕਰ ਸਕਦੇ। ਤੇ ਤੂੰ ਇਸ ਗਰਭਵਤੀ ਔਰਤ ਨੂੰ ਪਕੜੀ ਜਾਂਦਾ, ਕਹਿੰਦਾ ਇੱਕ ਹਰਨਾਕਸ਼ ਨਹੀਂ ਸੂਤ ਆਉਂਦਾ, ਕਹਿੰਦਾ ਜੇ ਇਹਦੀ ਕੁੱਖ ਤੋਂ ਬੱਚਾ ਪੈਦਾ ਹੋਏਗਾ ਬੇਟਾ, ਉਹਨੂੰ ਜਾਨੋਂ ਮਾਰਾਂਗਾ, ਜੇ ਬੇਟੀ ਹੋਏਗੀ ਫਿਰ ਕੋਈ ਗੱਲ। ਹੁਣ ਉਲਟ ਹੋ ਗਿਆ, ਹੁਣ ਜੇ ਬੇਟੀ ਹੈ ਤਾਂ ਮਾਰ ਦੇਣੀ ਹੈ, ਬੇਟਾ ਹੋਵੇ ਕੋਈ ਬਾਤ ਨਹੀਂ, ਉਲਟ ਹੋ ਗਿਆ ਨਾ ਕੰਮ, ਯੁੱਗ ਬਦਲ ਗਿਆ। ਨਾਰਦ ਜੀ ਕਹਿਣ ਲੱਗੇ ਇਹਦੀ ਕੁੱਖ ਵਿੱਚ ਬੇਟਾ, ਮੈਂ ਤੈਨੂੰ ਪਹਿਲੀ ਦੱਸ ਦੇਣਾ ਬੇਟਾ। ਕਹਿੰਦਾ ਫਿਰ ਤਾਂ ਮੈਂ ਗਰਭ ਪ੍ਰਸ਼ੇਦ ਕਰਕੇ ਵੀ ਮਾਰ ਜਾਂਗਾ। ਕਹਿੰਦਾ ਬਿਲਕੁਲ ਗਲਤ ਬਾਤ ਹੈ, ਪਾਪ ਹੋਏਗਾ ਬਹੁਤ ਵੱਡਾ, ਕਲੰਕ ਨਾ ਲਾਇਆ ਆਪਣੇ ਮੱਥੇ, ਜਿਹੜਾ ਕੰਮ ਤੂੰ ਕਰਨਾ ਚਾਹੁੰਦੇ ਦਵੈਸ਼ ਨਾਲ ਮੈਂ ਭਗਤੀ ਨਾਲ ਕਰਾਂਗਾ, ਇਹ ਔਰਤ ਨੂੰ ਮੇਰੇ ਆਸ਼ਰਮ ਤੇ ਛੱਡ। ਨਾਰਦ ਮੁਨੀ ਆਪਣੇ ਆਸ਼ਰਮ ਤੇ ਮਹਾਰਾਣੀ ਕਿਆਦੂ ਨੂੰ ਲਿਆਇਆ, ਉਸ ਨੂੰ ਲਗਾਤਾਰ ਕਈ ਮਹੀਨੇ ਕਥਾ ਸੁਣਾਈ ਰੱਬ ਦੇ ਨਾਂ ਦੇ, ਤੇ ਉਹਦੀ ਕੁੱਖ ਤੋਂ ਫਿਰ ਕਥਾ ਸੁਣਦਾ ਸੁਣਦਾ ਉਹ ਸੰਸਕਾਰ ਬਦਲ ਗਏ, ਰਾਕਸ਼ ਦੀ ਬਿੰਦ ਤੋਂ, ਰਾਕਸ਼ਣੀ ਦੀ ਕੁੱਖ ਤੋਂ ਪੈਦਾ ਹੋਣ ਵਾਲਾ ਇੱਕ ਭਗਤ ਪ੍ਰਹਲਾਦ ਪੈਦਾ ਹੋਇਆ, ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਘਰ ਹਰ ਨਾਕਸ਼ ਦੈਤ ਦੇ ਕਲਰ ਕਵਲ ਭਗਤ ਪ੍ਰਹਲਾਦ। ਕਲਰੀ ਜ਼ਮੀਨ ਚ ਜਿੱਥੇ ਘਾਹ ਹੀ ਹੁੰਦਾ ਉੱਥੇ ਕਵਲ ਫੁੱਲ ਪੈਦਾ ਹੋਇਆ, ਜਿਹੜੀ ਰਾਕਸ਼ਾਂ ਦੇ ਕੁਲ ਵਿੱਚ ਨਾਮ ਜਪਣ ਵਾਲਾ ਇੱਕ ਸੰਤ ਪੈਦਾ ਹੋਇਆ, ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ, ਗੁਰੂ ਸਾਹਿਬ ਨੇ ਸੰਤ ਕਿਹਾ ਉਸਨੂੰ, ਜਿਹੜਾ ਨਾਮ ਦਿੱਤੇ ਸੰਤ ਹੁੰਦਾ। ਕਿਉਂ ਹੋਇਆ? ਉਸ ਨੂੰ ਗਰਭ ਦੇ ਵਿੱਚ ਸੰਸਕਾਰ ਬਣੇ। ਜੈਦ ਰਥ ਪੁਰਾਣੇ ਦਾ ਇਤਿਹਾਸ ਪੜੋ, ਮਾਂ ਨੂੰ ਗਰਭ ਦੇ ਵਿੱਚ ਜੈਦ ਪੁਰਾਣੇ ਦਾ ਸੰਸਕਾਰ ਬਣਦਾ ਤਾਂ ਗੁਰੂ ਹਰਗੋਬਿੰਦ ਸਾਹਿਬ ਉਹ ਸੂਰਮੇ ਦੀ ਵਡਿਆਈ ਕਰਦੇ ਨੇ, ਜਦੋਂ ਬਾਬੇ ਕਾਲੇ ਨੇ ਕਿਹਾ ਲਓ ਜੀ ਮੈਂ ਤਾਂ ਉਹਨੂੰ ਤੁਸੀਂ ਕਹਿੰਦੇ ਬਹੁਤ ਵੱਡਾ ਸੂਰਮੈ, ਸਿਰਫ ਉਹਦੀ ਬਰਸ਼ੀ ਨਾਲ ਮੇਰੇ ਦੰਦ ਹੀ ਟੁੱਟੇ। ਕਹਿੰਦੇ ਕਾਲਿਆ ਹੰਕਾਰ ਛੱਡ ਦੇ, ਮੈਂ ਤੇਰੀ ਰਕਸ਼ਾ ਵਾਸਤੇ ਆ ਦੇਖ ਮੇਰੇ ਦੋਨੇ ਹੱਥ, ਦੇਖੇ ਦੋਨੇ ਹੱਥ ਜ਼ਖਮੀ, ਤੇ ਮਹਾਰਾਜ ਤੁਹਾਡੇ ਹੱਥ ਜ਼ਖਮੀ ਹੋ ਗਏ। ਕਹਿੰਦੇ ਮੈਂ ਤੇਰੇ ਮੂੰਹ ਦੇ ਅਤੇ ਲੋਹੇ ਦੀ ਐਰਨ ਚੁੱਕੀ ਹੋਈ ਸੀ, ਜਦੋਂ ਨੇ ਬਰਸ਼ੀ ਮਾਰੀ ਹੈ ਮੇਰਿਆਂ ਹੱਥਾਂ ਨੂੰ ਦੇ ਦਿੱਤਾ, ਉਸ ਐਰਨ ਦਾ ਧੱਕਾ ਲਾ ਕੇ ਤੇਰੇ ਦੰਦ ਟੁੱਟਿਆ। ਕੇਵਲ ਉਹ ਬਹੁਤ ਵੱਡਾ ਸੂਰਮਾ ਸੀ, ਤੇ ਤੋਂ ਨਹੀਂ ਸੀ ਮਰ ਸਕਦਾ, ਤੇਰੀ ਜਿੱਤ ਕਰਾਈ ਹੈ। ਫਿਰ ਉਹਨੇ ਪੁੱਛਿਆ ਸੀ ਐਸਾ ਕਿਵੇਂ ਹੋਇਆ? ਮਹਾਰਾਜ ਨੇ ਉਹਦੇ ਜਨਮ ਦੀ ਕਥਾ ਸੁਣਾਈ ਕਿ ਜਨਮ ਵੇਲੇ ਸਾਹਮਣੇ ਸ਼ੇਰ ਬੁਕਿਆ, ਚੜ੍ਹਦਾ ਸੂਰਜ ਮੱਥੇ ਲੱਗਿਆ, ਜਦੋਂ ਗਰਭ ਚ ਆਈ ਸੀ, ਸੂਰਮਿਆਂ ਦੀਆਂ ਕਹਾਣੀਆਂ ਸੁਣੀਆਂ, ਇਸ ਕਰਕੇ ਜੈਦ ਰਥ ਪੁਰਾਣਾ ਐਡਾ ਵੱਡਾ ਸੂਰਮਾ ਹੋਇਆ। ਬੇਅੰਤ ਕਹਾਣੀਆਂ ਹਨ। ਮਾਤਾ ਕ੍ਰਿਸ਼ਨ ਕੌਰ ਨੂੰ ਗੁਰੂ ਹਰਿ ਰਾਏ ਸਾਹਿਬ ਨੇ ਦੱਸਿਆ ਇਹ ਤੇਰੀ ਸੰਤਾਨ ਸੰਸਾਰ ਯਾਦ ਕਰੇਗੀ ਇਸ ਨੂੰ, ਇਸ ਦੇ ਲਈ ਪਹਿਲਾਂ ਧਰਤੀ ਨੂੰ ਸਾਧ ਕੇ ਉੱਥੇ ਬੀਜ ਬੀਜਿਆ ਜਾਂਦਾ, ਕਿ ਉਹਦੇ ਘਾਹ ਫੂਸ ਨਾ ਹੋਵੇ, ਬਰੂ ਨਾ ਹੋਵੇ, ਝਾੜੀਆਂ ਨਾ ਹੋਣ, ਪੱਥਰ ਨਾ ਹੋਵੇ, ਸਾਲ ਕੇ ਖੇਤ ਪਛਾਣੇ ਬੀਜਿਆ ਦਾਣ, ਸਰੀਰ ਸਾਧ ਪਹਿਲਾਂ ਆਪਣਾ। ਮਾਤਾ ਜੀ ਗੁਰਸਿੱਖੀ ਨਿਯਮਾਂ ਦੇ ਅਨੁਸਾਰ ਸਵਾ ਪਹਿਰ ਰਾਤ ਰਹਿੰਦੀ ਉੱਠਣਾ ਸ਼ੁਰੂ ਕੀਤਾ। ਗੁਰਸਿੱਖਾਂ ਦੇ ਅੰਦਰ ਜੈਸੀ ਪਰੰਪਰਾ ਹੈ, ਅੰਮ੍ਰਿਤ ਵੇਲਾ ਸਚਨੋ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਨਿਤਨੇਮ ਕਰਨਾ, ਫਿਰ ਸਭ ਸੁਰ ਦਾ ਅਭਿਆਸ ਕਰਨਾ, ਫਿਰ ਪਤੀ ਮਹਾਰਾਜ ਦੀ ਸੇਵਾ ਵਿਚ ਹਾਜ਼ਰ ਹੋਣਾ, ਜੂਠੇ ਭਾਂਡੇ ਮਾਂਜਣੇ, ਸੰਗਤਾਂ ਦੇ ਵੀ ਗੁਰੂ ਸਾਹਿਬ ਦੇ ਬਸਤਰ ਧੋਣੇ, ਝਾੜੂ ਮਾਰਨਾ, ਬੋਲਣਾ ਨੀ ਕਿਸੇ ਨਾਲ, ਬਿਰਤੀ ਐਸੀ ਬਣਾ ਲਈ ਮਾਨੋ ਕੋਈ ਰਿਸ਼ੀ ਮੁਨੀ ਹੁੰਦਾ। ਇਹ ਸਮਾਂ ਆਇਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਨੇ ਕਿਰਪਾ ਕੀਤੀ ਕਿ ਅਵਤਾਰਾਂ ਦੀ ਦੇਹ, ਗੁਰੂ ਸਾਹਿਬਾਨਾਂ ਦੀ ਦੇਹ ਤੇ ਬਾਕੀ ਸੰਸਾਰ ਦੀਆਂ ਦੇਹਾਂ ਨਾਲੋਂ ਇੱਕ ਬੜੀ ਵਿਚਿੱਤਰ ਲੀਲਾ ਹੈ। ਸ਼ਾਇਦ ਕਦੇ ਆਪ ਜੀ ਨੇ ਸੁਣੀ ਹੈ ਜਾਂ ਨਹੀਂ, ਮੈਂ ਕਹਿ ਨਹੀਂ ਸਕਦਾ ਇਹਦੇ ਬਾਰੇ। ਕੁਝ ਲੋਕ ਕਹਿੰਦੇ ਹੈ ਕਿ ਜੀ ਗੁਰੂ ਨਾਨਕ ਨੂੰ ਇਹ ਨਾ ਕਹੋ ਕਿ ਉਹ ਪਰਮਾਤਮਾ ਸੀ, ਕਿਉਂ ਕਿ ਗੁਰਬਾਣੀ ਦੇ ਵਿੱਚੋਂ ਦੇਖੋ ਨੁਕਤਾ ਚੀਨੀ ਵਾਲਿਆਂ ਦਾ ਵੀ ਕੈਸਾ ਦਿਮਾਗ ਹੈ, ਕਿੱਡੇ ਛਤਰ ਬੰਦੇ ਨੇ ਹੋਵੇ। ਗੁਰਬਾਣੀ ਦੀ ਇੱਕ ਤੁਕ ਲੈ ਕੇ ਸਾਡੇ ਤੇ ਪ੍ਰਭਾਵ ਪਾਉਂਦੇ ਹੈ, ਸੋ ਮੁਖ ਜਲੋ ਜੋ ਕਹੇ ਠਾਕਰ ਜੋਨੀ। ਹੁਣ ਗੁਰਬਾਣੀ ਦੀ ਤੁਕ ਹੈ, ਕੌਣ ਨੀ ਡਰੂਗਾ? ਤੂੰ ਮੈਂ ਨੀ ਡਰੂਗਾ, ਤੁਸੀਂ ਨੀ ਡਰੋਗੇ? ਕਿ ਜੀ ਜਿਹੜਾ ਗਰਭ ਵਿੱਚ ਆਵੇ ਉਹ ਪਰਮਾਤਮਾ ਨਹੀਂ ਹੋ ਸਕਦਾ, ਜਿਹੜਾ ਪਰਮਾਤਮਾ ਗਰਭ ਵਿੱਚ ਨਹੀਂ ਆਉਂਦਾ। ਜਿਹੜਾ ਕਹੇ ਪਰਮਾਤਮਾ ਗਰਭ ਵਿੱਚ ਆ ਉਹਦਾ ਮੂੰਹ ਸੜ ਜਾਏ, ਗੁਰਬਾਣੀ ਚ ਲਿਖਿਆ। ਉਹ ਇੱਕ ਸਧਾਰਨ ਬੰਦੇ ਦੀ ਤਰ੍ਹਾਂ ਗੁਰੂ ਨਾਨਕ ਨੂੰ ਵੀ ਖੜਾ ਕਰ ਦਿੰਦੇ ਆ। ਤੇ ਗੁਰੂ ਪਿਆਰਿਓ, ਸਮਝਣ ਦੀ ਲੋੜ ਹੈ, ਇਹਦੇ ਚ ਬੜਾ ਗੂੜ ਰਸ ਹੈ। ਜਦੋਂ ਜੀਵਾਂ ਦੀਆਂ ਦੇਹਾਂ ਬਣਦੀਆਂ ਤੇ ਉਹ ਤਾਂ ਬਣਦੀਆਂ, ਪਹਿਲਾਂ ਜੀਵ ਆਤਮਾ ਪ੍ਰਵੇਸ਼ ਕਰਦਾ ਹੈ, ਜਿਉਂਦਾ ਜਰਮ ਪੈਦਾ ਗਰਭ ਦੇ ਵਿੱਚ ਜਾਂਦਾ ਹੈ। ਮਾਤਾ ਦਾ ਆਂਡਾ, ਮਾਤਾ ਦੀ ਪਿਤਾ ਕਹਿੰਦੇ ਬੱਚਾ ਪੇਟ ਦਾ ਆਂਡਾ, ਮਾਤਾ ਇਸ ਕਰਕੇ ਕਹਿੰਦੀ ਹੈ ਮਾਂ ਕੀ ਰਕਤ ਪਿਤਾ ਗੁੰਦ ਧਾਰਾ, ਉਹਦੇ ਚ ਪਹਿਲਾਂ ਜਰਮ ਹੈ, ਸਵਰਮ ਦੇ ਨਾਲ ਇਹ ਬੱਚਾ ਕੇ ਪੈਦਾ ਹੁੰਦਾ ਨਾ। ਪਰ ਇਸ ਤੋਂ ਉਲਟ ਜਦੋਂ ਅਵਤਾਰ ਦੀ ਦੇਹ ਬਣਦੀ ਹੈ ਤੇ ਉਹਦੇ ਵਿੱਚ ਜੀਵਾਤਮਾ ਨਹੀਂ, ਉਹ ਗਰਭ ਵਿੱਚ ਨਹੀਂ ਆਉਂਦਾ, ਉਹਦੀ ਦੇਹ ਨੂੰ ਮਾਇਆ ਉਸੇ ਤਰੀਕੇ ਦੀ, ਮਾਇਆ ਦੀ ਜ਼ਿੰਮੇਵਾਰੀ ਹੈ ਅਵਤਾਰ ਦੀ ਦੇਹ ਨੂੰ ਬਣਾਉਣਾ। ਜਿਵੇਂ ਬੜੇ ਬੜੇ ਸ਼ਾਹੂਕਾਰ ਦੀਆਂ ਕੋਠੀਆਂ ਨੂੰ ਅੱਗੇ ਠੇਕੇਦਾਰ ਬਣਾਉਂਦੇ ਆ ਤੇ ਉਹ ਗੇੜਾ ਮਾਰਦਾ ਵੀ ਕੋਠੀ ਠੀਕ ਬਣ ਰਹੀ ਹੈ, ਮਾਲਕ ਆਪ ਥੋੜੀ ਬਣਾਉਂਦਾ ਮਕਾਨ। ਇਸੇ ਤਰ੍ਹਾਂ ਅਵਤਾਰ ਦੀ ਦੇਹ ਬਣਦੀ ਹੈ, ਸਹੀ ਟਾਈਮ ਸੰਸਾਰ ਦੇ 9 ਮਹੀਨੇ 10 ਦਿਨਾਂ ਕੁਝ ਦਿਨਾਂ ਤੋਂ ਬਾਅਦ 10ਵੇਂ ਮਹੀਨੇ ਦੇ ਵਿੱਚ ਜਿਵੇਂ ਦੇਹ ਦਾ ਗਰਭ ਚੋਂ ਬਾਹਰ ਆ ਜਾਣਾ, ਸਹੀ ਉਸੇ ਤਰੀਕੇ ਦੇ ਨਾਲ ਜਿਵੇਂ ਸੰਸਾਰ ਦੀਆਂ ਦੇਹਾਂ ਬਣਦੀਆਂ ਹਨ, ਪਰ ਮਾਇਆ ਨੇ ਬਣਾਈ ਆ, ਉਹਦੇ ਜੀਵ ਆਤਮਾ ਨੇ, ਉਹਦੇ ਚ ਰੱਬੀ ਜੋਤ ਸਿੱਧੀ ਆ ਕੇ ਉਧਰੋਂ ਜਨਮ ਹੁੰਦਾ ਤੇ ਉਧਰ ਆ ਕੇ ਜੋਤ ਉਹਦੇ ਵਿੱਚ ਪ੍ਰਵੇਸ਼ ਕਰਦੀ ਹੈ, ਗਰਭ ਵਿੱਚ ਨਹੀਂ ਜਾਂਦੀ ਜੋਤ। ਸੋ ਇਸੇ ਤਰੀਕੇ ਦੇ ਨਾਲ ਮਾਤਾ ਹਰਕ੍ਰਿਸ਼ਨ ਸਾਹਿਬ, ਮਾਤਾ ਹਰਕ੍ਰਿਸ਼ਨ ਕੌਰ ਜੀ ਦੇ ਕੁੱਖ ਦੇ ਵਿੱਚ ਜਦੋਂ ਉਧਰੇ ਮੈਂ ਆਏ ਕੀਆ ਨਿਵਾਸ, ਦੇਹ ਦੀ ਬਣਤਰ ਬਣਨੀ ਸ਼ੁਰੂ ਹੋਈ ਤੇ ਸਮਾਂ ਆਇਆ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਤੇ ਉਸ ਵੇਲੇ ਅਕਾਲ ਪੁਰਖ ਦੀ ਜਿਹੜੀ ਇਹ ਸਾਸੀ ਆਪੇ ਹਰਿ ਕਰਾਂਗੇ ਆਪੇ ਵਰੂੰਗੀ, ਉਹਦੀ ਚੇਤਨ ਸੱਤਾ ਜਿਹੜਾ ਬ੍ਰਹਮ ਸਾਰੇ ਵਿਆਪਕ ਹੈ ਪ੍ਰਕਾਸ਼ ਹੋਣਾ, ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਾ ਅਵਤਾਰ ਜਿਹੜਾ ਸਾਸ ਜੀ 1713 ਬਿਕਰਮੀ ਸੰਮਤ, ਸਾਡਾ ਇਤਿਹਾਸ ਬਿਕਰਮੀ ਸੰਮਤ ਨਾਲ ਚੱਲ ਰਿਹਾ ਤੇ ਇਹਦੇ ਸਾਵਣ ਵਧੀ 10ਵੀਂ ਜਾਂ 9ਵੀਂ, ਦੋ ਇੱਕ ਦਿਨ ਦਾ ਥੋੜਾ ਜਿਹਾ ਲੇਖਕਾਂ ਦੇ ਅਨੁਸਾਰ ਅੰਤਰ ਹੈ। ਟਕਸਾਲ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਆਪਣੀਆਂ ਪੋਥੀਆਂ ਚ ਵਧੀ 9ਵੀਂ ਲਿਖੀ ਹੈ ਤੇ ਭਾਈ ਕਾਨ ਸਿੰਘ ਨੇ, ਗਿਆਨੀ ਗਿਆਨ ਸਿੰਘ ਨੇ, ਇਹਨਾਂ ਨੇ ਵਧੀ 10ਵੀਂ ਲਿਖੀ ਹੈ, ਇੱਕ ਦਿਨ ਦਾ ਅੰਤਰ ਹੈ। ਸ੍ਰੀ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ ਤੇ ਜਿਹਨਾਂ ਦੇ ਜਿੱਠੇ ਦਰਸ਼ਨ ਕਰਨ ਦੇ ਨਾਲ ਜਿਹੜੀਆਂ ਪੰਕਤੀਆਂ ਆਪਾਂ ਪੜ੍ਹੀਆਂ ਸਨ, ਜਿੱਠੇ ਸਭ ਦੁੱਖ ਜਾਏ, ਗੁਰੂ ਹਰਿਰਾਏ ਸਾਹਿਬ ਜੀ ਨੇ ਇੱਕ ਬਹੁਤ ਵੱਡਾ ਸਮਾਗਮ ਕੀਤਾ ਤੇ ਜਿਸ ਦੇ ਵਿੱਚ ਨਾਮਕਰਨ ਕਰਨਾ ਸੀ ਤੇ ਮਹਾਰਾਜ ਸਾਹਿਬ ਜੀ ਨੇ ਖੁੱਲਾ ਲੰਗਰ ਕੀਤਾ, ਗਰੀਬਾਂ ਨੂੰ ਬਹੁਤ ਬਸਤਰ ਅੰਨ ਆਦਿ ਵੰਡੇ, ਗਰੀਬਾਂ ਨੇ ਕਈ ਕਈ ਪੁਸਤਾਂ ਦੀਆਂ ਰੋਟੀਆਂ ਲਈਆਂ ਜਦੋਂ ਸ੍ਰੀ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ ਤੇ ਮਹਾਰਾਜ ਸਾਹਿਬ ਜੀ ਨੇ ਰਾਗੀਆਂ ਨੂੰ ਹੁਕਮ ਦਿੱਤਾ ਸ਼ਬਦ ਪੜੋ, ਉਹਨਾਂ ਨੇ ਸ਼ਬਦ ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮੈਂ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਬਨੇ ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭਨੇ ਲਿਖਿਆ ਤੁਰਕਾ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ। ਇਹ ਸਾਰੇ ਇਸ ਜਿਹੇ ਸ਼ਬਦ ਰਾਗੀਆਂ ਨੇ ਪੜ੍ਹੇ ਤੇ ਮਹਾਰਾਜ ਸਾਹਿਬ ਨੂੰ ਮਾਤਾਵਾਂ ਨੇ ਕਿਹਾ ਕਿ ਜੀ ਬੱਚੇ ਦਾ ਨਾਮ ਰੱਖੋ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਆਉਣ ਵਾਲੇ ਸਮੇਂ 'ਚ ਤਾਂ ਗੁਰਦਾ ਗੱਦੀ ਦਾ ਮਾਲਕ ਇਹੀ ਬਣਨਾ, ਕਹਿਣ ਲੱਗੇ ਮੇਰੀ ਧਰਮ ਸਪਤਨੀ ਨੇ, ਮਹਿਲਾ ਨੇ ਬਹੁਤ ਤਪੱਸਿਆ ਕਰੜੀ ਕੀਤੀ ਹੈ, ਵਿਸਤਾਰ ਨਹੀਂ ਹੋ ਸਕਦਾ ਕਿਉਂਕਿ ਆਪਾਂ ਲੜੀਵਾਰ ਕਥਾ ਦਾ ਵੀ ਥੋੜਾ ਜਿਹਾ ਰਸ ਲੈਣਾ, ਭਾਵੇਂ ਸੰਖੇਪ ਦੇ ਤੌਰ ਤੇ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਗੁਰਤਾ ਗੱਦੀ ਦੇ ਮਾਲਕ ਨੇ ਜਨਮ ਲਿਆ। ਉਸ ਵੇਲੇ ਸਾਧ ਸਿੰਘ ਜੀ ਦੋ ਤਰ੍ਹਾਂ ਦਾ ਉਤਸ਼ਵ ਹੋਇਆ। ਇੱਕ ਤਾਂ ਸੂਖ ਮੰਡਲਾਂ ਦੇ ਲੋਕ ਆਏ, ਆਕਾਸ਼ਚਾਰੀ ਜਿਹੜੇ ਸੰਸਾਰ ਦੇ ਲੋਕਾਂ ਨੂੰ ਨਹੀਂ ਸੀ ਦਿਖ ਰਹੇ, ਉਹਨਾਂ ਨੇ ਤਾਂ ਆਕਾਸ਼ ਤੋਂ ਕੋਹਪਨ ਬ੍ਰਿਸ਼ਟ ਗਗਨ ਤੇ ਭਾਈ ਸਭ ਨਾਲ ਵਧਾਈ ਦੇਈ। ਉਹਨਾਂ ਨੇ ਤਾਂ ਗੁਪਤ ਰੂਹਾਂ ਨੇ ਮਹਾਰਾਜ ਨੂੰ ਵਧਾਈਆਂ ਦਿੱਤੀਆਂ, ਮਹਾਰਾਜ ਅੱਠਵੀਂ ਥਾਂ ਤੇ ਇਹ ਗੁਰਤਾ ਗੱਦੀ ਦਾ ਮਾਲਕ ਆਇਆ। ਬੜੀ ਦੇਵਤਿਆਂ ਨੂੰ, ਦੇਵ ਰੂਹਾਂ ਨੂੰ ਉਤਸ਼ਵ ਹੋਇਆ। ਜਿਹੜੇ ਸੰਸਾਰੀ ਤਲ ਤੇ ਸੀ ਉਹਨਾਂ ਨੇ ਵੀ ਵਧਾਈਆਂ ਦਿੱਤੀਆਂ। ਮਹਾਰਾਜ ਸਾਹਿਬ ਨੇ ਇਹਦੇ ਵਿੱਚ ਪੂਰਾ ਨਾਮ ਤਾਂ ਆਪਣੀ ਧਰਮ ਸੁਪਤਰੀ ਮਹਿਲਾਂ ਦਾ ਰੱਖਿਆ ਤੇ ਅੱਧਾ ਨਾਮ ਮਹਾਰਾਜ ਨੇ ਆਪਣਾ ਰੱਖਿਆ। ਹਰ ਸ਼ਬਦ ਤਾਂ ਹਰ ਰਾਏ ਸਾਹਿਬ ਤੋਂ ਰਾਏ ਸ਼ਬਦ ਛੱਡ ਕੇ ਹਰ ਸ਼ਬਦ ਆਪਣਾ ਨਾਮ ਪਿਤਾ ਦਾ ਮਿਲਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ। ਔਰ ਮਾਤਾ ਕ੍ਰਿਸ਼ਨ ਕੌਰ ਦਾ ਪੂਰਾ ਨਾਮ ਹਰ ਕ੍ਰਿਸ਼ਨ, ਕ੍ਰਿਸ਼ਨ ਕੌਰ ਮਾਤਾ ਦਾ ਨਾਮ ਸੀ, ਹਰ ਰਾਏ ਗੁਰੂ ਸਾਹਿਬ ਜੀ ਦਾ ਨਾਮ ਸੀ, ਇਸ ਲਈ ਉਹਨਾਂ ਦਾ ਨਾਮ ਰੱਖਿਆ ਹਰ ਕ੍ਰਿਸ਼ਨ, ਹਰ ਕ੍ਰਿਸ਼ਨ ਨਾਮ ਰੱਖਿਆ। ਸਾਹਿਬ ਤੇ ਗੁਰੂ ਇਹ ਗੁਰਤਾ ਗੱਦੀ ਦੀ ਪਦਵੀ ਹੈ। ਜਦੋਂ ਗੁਰਤਾ ਗੱਦੀ ਤੇ ਬੈਠੇ ਸਾਹਿਬ ਤੇ ਗੁਰੂ ਦੀ ਪਦਵੀ ਮਿਲ ਗਈ, ਇਸ ਲਈ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੋ ਗਏ। ਸਾਹਿਬ ਤੇ ਗੁਰੂ ਦੋ ਪਦ ਬਾਅਦ ਵਿਚ ਮਿਲਦੇ ਆ। ਤੇ ਜਿਸ ਵੇਲੇ ਗੁਰਤਾ ਗੱਦੀ ਬਚਪਨ ਦੇ ਵਿਚ ਆਪ ਜੀ ਵਿਰਾਜਮਾਨ ਹੋਏ, ਬ੍ਰਾਹਮਣਾਂ ਨੂੰ ਬੜਾ ਖਿਆਲ ਹੋਇਆ ਵੀ ਬਿਲਕੁਲ ਛੋਟਾ ਜਿਹਾ ਬੱਚਾ ਹੈ, ਗੁਰਤਾ ਗੱਦੀ ਦੇ ਦਿੱਤੀ। ਗੁਰੂ ਨਾਨਕ ਦੇਵ ਤਾਂ ਬੜੀਆਂ ਕਰਾਮਾਤਾਂ ਸਨ। ਇਹ ਬ੍ਰਾਹਮਣ ਸੋਚਦੇ ਆ ਵੀ ਇਹ ਹੋ ਨਹੀਂ ਸਕਦਾ ਵੀ ਇਸ ਬੱਚੇ ਨੂੰ, ਸਾਹਿਬਜ਼ਾਦਾ ਸੀ ਗੁਰੂ ਕਾ, ਇਹ ਤਾਂ ਮੰਨਦੇ ਹਾਂ, ਪਰ ਇਹ ਥੋੜਾ ਵੀ ਗੁਰਤਾ ਗੱਦੀ ਸੰਭਾਲਣ ਦੀ ਬਾਤ। ਉਸੇ ਕੀਰਤਪੁਰ ਸਾਹਿਬ ਦੇ ਅੰਦਰ ਇੱਕ ਬ੍ਰਾਹਮਣ ਸੀ, ਪੈਰ ਦੇ ਅੰਗੂਠੇ ਦਬਾ ਕੇ ਸਿਰ ਦੀ ਚੋਟੀ ਦਾ ਕੋਟ ਫੁੱਟ ਗਿਆ। ਕੋਈ ਪਿਛਲੇ ਪੂਰਵਲੇ ਕਰਮ ਐਸੇ ਮਾੜੇ ਸਨ। ਬ੍ਰਾਹਮਣਾਂ ਨੇ ਸੋਚਿਆ ਵੀ ਦੋਨੇ ਗੱਲਾਂ ਹੋ ਜਾਣਗੀਆਂ, ਜੇ ਤਾਂ ਕੋਟ ਠੀਕ ਹੋ ਗਿਆ ਤਾਂ ਵੀ ਸਾਡਾ ਭਾਈ ਹੈ, ਇਹ ਭਾਈਚਾਰੇ ਦੀ ਬਾਤ ਹੈ, ਦੋਨੇ ਹੱਥੀ ਲੱਡੂ ਨੂੰ, ਜੇ ਕੋਹ ਠੀਕ ਨਾ ਹੋਇਆ ਤਾਂ ਗੁਰੂ ਦੀ ਪਰਖਣਾ ਹੋ ਜੂ। ਉਹ ਬ੍ਰਾਹਮਣ ਸਕਾਰ ਦਿੱਤਾ ਵੀ ਜਦੋਂ ਗੁਰੂ ਦੀ ਪਾਲਕੀ ਆ ਉਹ ਤਾਂ ਮੂਹਰੇ ਲੰਮਾ ਪੈ ਜਾ, ਜਦੋਂ ਪਾਲਕੀ ਰੋਕੇ ਤੂੰ ਕਹੇ ਜੀ ਮੇਰਾ ਕੋਹ ਠੀਕ ਕਰੋ, ਪਹਿਲੇ ਗੁਰੂਆਂ ਨੇ ਕੀਤੇ ਆ, ਮੇਰਾ ਕੋਈ ਨੀ। ਤੇ ਇਹੋ ਬ੍ਰਾਹਮਣ ਬੜਾ ਤੰਗ ਸੀ, ਮੱਖੀਆਂ ਭਿਣਕਦੀਆਂ ਰਹਿੰਦੀਆਂ, ਲੋਕ ਕੋਈ ਕੋਲ ਨੀ ਸੀ ਖੜਨ ਦਿੰਦਾ ਵੀ ਛੂਤ ਛਾਤ ਦੀ ਬਿਮਾਰੀ ਆ, ਕੋਹ ਨੂੰ ਇਹ ਮਨਾਉਂਦੀ ਸੀ। ਹੁਣ ਨੇ ਉਹ ਬ੍ਰਾਹਮਣ ਪਾਲਕੀ ਦੇ ਅੱਗੇ ਲੰਮਾ ਪਿਆ, ਗੁਰੂ ਸਾਹਿਬ ਦੀ ਪਾਲਕੀ ਰੁਕੀ, ਲੰਮਾ ਇਤਿਹਾਸ ਹੈ ਮਹਾਰਾਜ, ਕਹਿੰਦੇ ਕਿਆ ਬਾਤ ਵੀ ਪਾਲਕੀ ਰੁਕੀ, ਅਖੇ ਜੀ ਮੂਹਰੇ ਕੋਈ ਦੁਖਿਆਰਾ, ਕਹਿੰਦੇ ਲਿਆਓ ਮੇਰੇ ਕੋਲ। ਮਹਾਰਾਜ ਨੇ ਕੋਈ ਉਹਦੇ ਨਾਲ ਨਫ਼ਰਤ ਨਹੀਂ ਕੀਤੀ, ਬ੍ਰਾਹਮਣ ਦੇ ਤਾਂ ਰੋਣ ਲੱਗ ਗਿਆ, ਮਹਾਰਾਜ ਹੈ ਬਾਲ ਗੁਰੂ, ਮੇਰਾ ਕੋਈ ਨੀ, ਮੈਨੂੰ ਘਰ ਦੇ ਵੀ ਰੋਟੀ ਨੀ ਦਿੰਦੇ ਚੱਜ ਨਾਲ, ਆ ਕੋਲ ਫਟਿਆ ਮਹਾਰਾਜ, ਮਾੜੇ ਕਰਮ ਕੀਤੇ, ਮੇਰਾ ਕਰਮ ਕੱਟ ਦਿਓ, ਹੁਣ ਤੁਹਾਡੀ ਸ਼ਰਨ ਵਿੱਚ ਆ ਗਿਆ, ਸਗਲ ਦੁਆਰ ਕੋ ਛੱਡ ਕੇ ਗਹਿ ਤੁਹਾਰ ਉਦਾਰ, ਵਾਹੇ ਗਏ ਇਲਾਜ, ਹੁਣ ਇਲਾਜ ਰੱਖੋ ਮੇਰੀ। ਮਹਾਰਾਜ ਮਿਹਰਬਾਨ ਹੋ ਕੇ ਕਹਿੰਦੇ ਮੂਲ ਮੰਤਰ ਦਾ ਜਾਪ ਕਰਿਆ ਕਰੀ, ਗੁਰੂ ਨਾਨਕ ਦਾ ਧਿਆਨ ਧਰੀ, ਇਹ ਨਹੀਂ ਕਿਹਾ ਵੀ ਸਾਡਾ ਧਿਆਨ ਧਰੀ ਜਿਵੇਂ ਅੱਜ ਕੱਲ੍ਹ ਪਖੰਡੀ ਕਹਿ ਦਿੰਦੇ ਆ, ਤੇ ਮਹਾਰਾਜ ਸਾਹਿਬ ਨਾਲੇ ਗੁਰਤਾ ਗੱਦੀ ਦੀ ਮਾਲਸੀ ਕਹਿ ਸਕਦੇ ਸੀ, ਅਧਿਕਾਰ ਹੈ ਉਹਨਾਂ ਦੇ ਕੋਲ। ਮਹਾਰਾਜ ਨੇ ਆਪਣੇ ਹੱਥ ਇੱਕ ਰੁਮਾਲ ਸੀ ਜਿਹੜਾ ਮੂੰਹ ਸਾਫ਼ ਕਰਨ ਵਾਸਤੇ ਤੇ ਹੱਥ ਸਾਫ਼ ਕਰਨ ਵਾਸਤੇ ਰੱਖਿਆ। ਮਹਾਰਾਜ ਕਹਿਣ ਲੱਗਿਆ ਬ੍ਰਾਹਮਣ ਤੈਨੂੰ ਇਹ ਰੁਮਾਲ ਨਹੀਂ ਗੁਰੂ ਨਾਨਕ ਦੇ ਘਰ ਦੀਆਂ ਅਸੀਸਾਂ ਬਖਸ਼ਣ, ਇਹ ਧੋ ਕੇ ਪੀ ਲਈ ਤੇ ਇਹ ਸਾਰੇ ਪਿੰਡੇ ਤੇ ਫੇਰ ਲਈ, ਮੂਲ ਮੰਤਰ ਪੜੇਗਾ ਇਹ ਰੁਮਾਲ, ਇੱਕੋ ਵਾਰੀ ਫੇਰਨ ਦੇ ਨਾਲ ਤੇਰਾ ਕੋਹੜ ਹਟ ਜਾਏਗਾ। ਉਸ ਬ੍ਰਾਹਮਣ ਦਾ ਕੋਹੜ ਹਟਿਆ, ਨਿੱਕੀ ਜਿਹੀ ਬਿਮਾਰੀ ਕਿਸੇ ਦੀ ਹਟ ਜਾਏ, ਉਹਦੇ ਗੁਣ ਗਾਉਂਦਾ ਨਹੀਂ ਥੱਕਦਾ, ਨਾਲੇ ਪੈਸੇ ਲੈ ਕੇ ਹਟਾਈ ਹੁੰਦੀ ਹੈ ਕਿਸੇ ਵੈਦ ਨੇ, ਡਾਕਟਰ ਨੇ, ਇਹ ਤਾਂ ਗੁਰੂ ਸਾਹਿਬ ਨੇ ਐਸੀ ਮਿਹਰਬਾਨੀ ਕੀਤੀ। ਫਿਰ ਬਹੁਤ ਵੱਡਾ ਪ੍ਰਚਾਰ ਹੋਇਆ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗੂੰਗਿਆਂ ਤੋਂ ਅਰਥ ਕਰਾਏ ਪੰਜੋਖਰਾ ਸਾਹਿਬ, ਦਿੱਲੀ ਦੇ ਅੰਦਰ ਮਹਾਮਾਰੀ ਬਿਮਾਰੀ ਪਈ ਹੋਈ, ਉੱਥੇ ਅੱਜ ਤੱਕ ਜਸਤਾਰ ਸਿੰਘ ਜੀ ਇਤਿਹਾਸ ਉਹ ਬਣਿਆ ਹੋਇਆ। ਮਹਾਰਾਜ ਸਾਹਿਬ ਜੀ ਨੇ ਜਿੱਥੇ ਚਰਨ ਪਾਏ ਸਨ ਉਹ ਜਲ ਸੋਮਾ ਅੱਜ ਵੀ ਉਸੇ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੀ ਦਿੱਲੀ ਦੇ ਹੈਜੇ ਦੀ ਬਿਮਾਰੀ, ਬੁਖਾਰ ਦੀ ਬਿਮਾਰੀ ਠੀਕ ਕੀਤੀ ਤੇ ਤੇਜ ਦੀ ਬਿਮਾਰੀ ਠੀਕ ਕੀਤੀ। ਉਹ ਗੁਰੂ ਸਾਹਿਬ ਨੂੰ ਤਾਂ ਕਿਹਾ ਮਹਾਰਾਜ ਨੇ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਦਿੱਖੈ ਸਭ ਦੁੱਖ ਜਾਏ। ਸੋ ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਆਪ ਸਾਰੀਆਂ ਸੰਗਤਾਂ ਨੂੰ ਹੋਣ। ਹੁਣ ਆਓ
ਸਤਿ ਸ੍ਰੀ ਅਕਾਲ,
ਜਿਹੜਾ ਬਾਕੀ ਦਾ ਸਾਧ ਸਿੰਘ ਜੀ ਹੁਣ ਲੜੀਵਾਰ ਸ਼ਬਦ ਦੇ ਵਿੱਚੋਂ ਸੰਖੇਪ ਦੇ ਨਾਲ ਹੋਏਗੀ, ਕਿਉਂਕਿ ਸਮਾਂ ਆਪਾਂ ਨੂੰ ਅੱਜ ਗੁਰਪੁਰਬ ਕਰਕੇ ਗੁਰਪੁਰਬ ਮਨਾ ਰਹੇ ਹਾਂ, ਬਹੁਤਾ ਸਮਾਂ ਬਣਦਾ ਵੀ ਸੀ ਇਹੀ ਲਾਉਣਾ, ਤੇ ਗੁਰੂ ਕਿਰਪਾ ਕਰੇ ਆਓ ਸੰਖੇਪ ਤੋਂ ਸੰਖੇਪ ਹੁਣ ਅਰਥਾਂ ਵੱਲ ਥੋੜਾ ਜਿਹਾ ਧਿਆਨ ਦਿਓ, ਗੁਰੂ ਦੀ ਕਿਰਪਾ ਕਰੇ। ਹਾਂਜੀ ਬੋਲ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੇ ਮਹਲਾ ਚੌਥਾ।
ਰਾਮ ਕਲੀ ਰਾਗ ਹੈ, ਚੌਥੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ, 882 ਅੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ।
ਸਤਿਗੁਰ ਦਇਆ ਕਰੋ ਹਰ ਮੇਲੋ,
ਇਹ ਮੇਰੇ ਸਤਿਗੁਰੂ ਜੀ ਦਇਆ ਨਾਮ ਤਰਸਦਾ ਹੈ, ਤਰਸ ਕਰਕੇ ਮੈਨੂੰ ਕਿਰਪਾ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਮਿਲ ਦਿਓ ਜੀ, ਤੁਹਾਡੀ ਸੰਗਤ ਨਾਲ ਮਿਲ ਦਿਓ, ਜਿਸ ਕਰਕੇ ਵਾਹਿਗੁਰੂ ਨੂੰ ਮਿਲ ਜਾਵਾਂ।
ਮੇਰੇ ਪ੍ਰੀਤਮ ਪ੍ਰਾਣ ਹਰ ਰਾਯਾ,
ਕਿਉਂਕਿ ਹਰੀ ਪਰਮੇਸ਼ਰ ਰਾਏ ਰਾਜਾ ਰੂਪ ਪ੍ਰਕਾਸ਼ ਰੂਪ ਹੈ, ਪ੍ਰੇਮ ਪ੍ਰੀਤ ਦਾ ਅਸਪਦ ਰੂਪ ਜੋ ਹੈ ਉਹ ਪ੍ਰੀਤਮ ਮੇਰਾ ਹੈ।
ਹਮ ਚੇਰੇ ਹੋਏ ਲਗਾ ਗੁਰ ਚਰਨੇ,
ਗੁਰੂ ਦੇ ਚਰਨੀ ਇਸ ਕਰਕੇ ਲੱਗਿਆ ਮੈਂ ਉਹਦੀ ਚੇਰੀ ਦਾਸੀ ਬਣਨੀ ਚਾਹੁੰਦਾ ਹਾਂ।
ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ,
ਜਿਸ ਗੁਰੂ ਨੇ ਭਗਤੀ ਦਾ ਗਿਆਨ ਦਾ ਪੰਥ ਕੀ ਰਸਤਾ ਦਿਖਾ ਦਿੱਤਾ, ਮੈਂ ਉਸ ਗੁਰੂ ਦੀ ਚੇਰੀ ਬਣ ਕੇ ਦਾਸੀ ਬਣ ਕੇ ਸੇਵਾ ਕਰਾਂ।
ਰਾਮ ਮੈਂ ਹਰ ਹਰ ਨਾਮ ਮਨ ਪਾਇਆ,
ਤੇਹੀ ਭਾਈ ਦੂਸਰੇ ਸੰਬੋਧਕ ਸ਼ਬਦ ਵੀ ਹੈ, ਰਾਮ ਰਮੇ ਹੋਏ ਪ੍ਰਮਾਤਮਾ ਦਾ ਵਾਚਕ ਵੀ ਹੈ। ਮੇਰੇ ਮਨ ਦੇ ਵਿੱਚ ਰਾਮ ਮੈਂ ਹਰ ਹਰ ਨਾਮ ਮਨ ਪਾਇਆ, ਮੈਨੂੰ ਹਰੀ ਪਰਮੇਸ਼ਰ ਵਾਹਿਗੁਰੂ ਦਾ ਹਰ ਹਰ ਨਾਮ ਮਨ ਨੂੰ ਚੰਗਾ ਲੱਗਦਾ।
ਮੈਂ ਹਰ ਦਿਨ ਅਵਰ ਨਾ ਕੋਈ ਵੇਲੇ,
ਔਰ ਮੈਂ ਇਹ ਸਮਝ ਲਿਆ ਕਿ ਹਰੀ ਪਰਮੇਸ਼ਰ ਤੋਂ ਬਿਨਾਂ ਪਰਲੋਕ ਦੇ ਅੰਦਰ ਕੋਈ ਵੀ ਬੇਲੀ ਕੀ ਮਿੱਤਰ ਨਹੀਂ ਹੈ, ਪਰਲੋਕ ਦੇ ਵਿੱਚ ਕੇਵਲ ਵਾਹਿਗੁਰੂ ਹੀ ਮਿੱਤਰ ਹੈ। ਸਮੇਂ ਅੰਤ ਪਰ ਹੋਤ ਸਹਾਈ, ਉਹ ਅੰਤ ਦੇ ਸਮੇਂ ਉਹੀ ਸਹਾਇਤਾ ਕਰਨ ਵਾਲਾ ਹੈ।
ਮੇਰਾ ਪਿਤਾ ਮਾਤਾ ਹਰ ਸਿਖਾਇਆ,
ਤੇ ਮੇਰਾ ਤਾਂ ਪਿਤਾ ਵੀ ਪਰਮੇਸ਼ਰ ਹੈ, ਮੇਰੀ ਮਾਤਾ ਰੂਪ ਵੀ ਪਰਮੇਸ਼ਰ ਹੈ। ਤੂੰ ਮੇਰਾ ਪਿਤਾ ਤੂੰ ਹੈ, ਮੇਰਾ ਮਾਤਾ ਤੂੰ, ਮੇਰਾ ਬੰਧਵ ਤੂੰ, ਮੇਰਾ ਭਰਾਤਾ ਤੂੰ, ਮੇਰਾ ਰਾਖਾ ਸਭਨੀ ਥਾਈ, ਮੇਰਾ ਬੇਲੀ ਮਿੱਤਰ ਵੀ ਉਹੀ ਹੈ, ਤੇ ਮੇਰਾ ਸਖਾ ਸਖਾਇਆ ਸਖਾ ਮਿੱਤਰਾਂ ਦੇ ਵਿੱਚੋਂ ਉਹੀ ਮੇਰਾ ਮਿੱਤਰ ਹੈ ਪਰਮੇਸ਼ਰ ਵਾਹਿਗੁਰੂ। ਅਸਾਈ ਦੇ ਕੇ ਉਚਾਰਨ ਕਰਦੇ ਹਨ,
ਮੇਰੇ ਇੱਕ ਖੈਨ ਪ੍ਰਾਨ ਨਾ ਰਹਾ ਹੈ ਬਿਨ ਪ੍ਰੀਤਮ।
ਸਾਧ ਸੰਗਤ ਜੀ, ਇਹ ਜਿਹੜੀ ਸਮੇਂ ਦੀ ਬਾਤ ਹੈ, ਜਿਵੇਂ ਇੱਥੇ ਖਿਨ ਆਇਆ ਸੂਖਮ ਰੂਪ ਦੇ ਵਿੱਚ ਅਰਥ ਕਰਕੇ ਮੈਂ ਆਪ ਜੀ ਨੂੰ ਇਹ ਬੇਨਤੀ ਕਰਨੀ ਚਾਹੂੰਗਾ ਕਿ ਇਹਦਾ ਵਿਸਥਾਰ ਦੇ ਨਾਲ ਕਿਤੇ ਫਿਰ ਖਿਨ ਪਦ ਆ ਜਾਏ ਜਾਂ ਪਲ ਪਦ ਆ ਜਾਏ, ਉੱਥੇ ਵਿਚਾਰ ਹੋ ਜਾਏਗੀ, ਅੱਜ ਸਮਾਂ ਨਹੀਂ। ਖਿਨ ਜਿਹੜਾ, ਕਿਉਂਕਿ ਵਿਸੂਏ ਚੱਸਿਆ ਘੜੀਆ ਪੈਰਾ ਤਿੱਤੀ ਵਾਰੀ ਮਾਹ ਹੋਆ, ਇਹ ਸਾਰੀ ਪੰਕਤੀ ਫਿਰ ਉੱਥੇ ਲੈਣੀ ਪਊਗੀ। ਫਿਰ ਦੇਖਣਾ ਸਭ ਤੋਂ ਘੱਟ ਜਿਹੜਾ ਸਮਾਂ ਉਹ ਖਿਨ ਤੋਂ ਵੀ ਅੱਗੇ ਹੈ, ਤੇ ਉਹਦੀ ਵੀ ਵਿਚਾਰ ਫਿਰ ਨਾਲ ਸਾਧ ਸੰਗਤ ਉਹਦੇ ਉਹਨੂੰ ਬਿੰਦ ਤੇ ਚੁੱਖ ਕਹਿੰਦੇ ਨੇ, ਸਭ ਤੋਂ ਜਿਹੜਾ ਘੱਟ ਸਮਾਂ ਤੇ ਉਹ ਸਾਸੀ ਚੁੱਖ ਹੈ। ਚੁੱਖ ਤੋਂ ਦੂਜੇ ਨੰਬਰ ਤੇ ਬਿੰਦ ਆਉਂਦਾ, ਬਿੰਦ ਤੋਂ ਤੀਜੇ ਨੰਬਰ ਤੇ ਆ ਕੇ ਖਿਨ ਆਉਂਦਾ, ਤੇ ਫਿਰ ਵਿਸੂਆ ਚੱਸਿਆ ਇਹ ਸਾਰੇ ਆਉਂਦੇ। ਥੋੜੀ ਜਿਹੀ ਸੂਖਮ ਵਿਚਾਰ ਹੈ, ਗੁਰਬਾਣੀ ਪੜ੍ਹਨੀ ਹੋਰ ਬਾਤ ਹੈ, ਅਰਥਾਂ ਨੂੰ ਸਮਝਣਾ ਹੋਰ ਬਾਤ ਹੈ ਗੁਰੂ ਸਾਹਿਬ। ਤੇ ਇਹਨੂੰ ਹੁਣ ਸਮਝਣ ਵਾਸਤੇ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ, ਬ੍ਰਹਮ ਗਿਆਨੀ ਮਹਾਂਪੁਰਸ਼ ਭਿੰਡਰਾਂ ਵਾਲੇ, ਜਿਨ੍ਹਾਂ ਨੂੰ ਖਾਲਸੇ ਤੋਂ ਇਹ ਪਦਵੀ ਮਿਲੀ ਵੀ ਖਾਲਸੇ ਦੀ ਤੁਰਦੀ ਫਿਰਦੀ ਯੂਨੀਵਰਸਿਟੀ ਹੈ। ਮੂਰਖ ਲੋਕਾਂ ਨੂੰ, ਜਿਨ੍ਹਾਂ ਨੂੰ ਉਹਨਾਂ ਦੇ ਬ੍ਰਹਮ ਗਿਆਨ ਦੇ ਅਨੁਭਵੀ ਅਰਥ ਜਿਹੜੇ ਸਮਝ ਨਹੀਂ ਨਾ ਆਉਂਦੇ, ਤੇ ਉਹ ਥੋੜਾ ਜਿਹਾ ਟੌਂ ਟੌਂ ਵੀ ਕਰਨ ਲੱਗ ਜਾਂਦੇ ਆ, ਉਹਨਾਂ ਦੀ ਸਮਝ ਤਾਂ ਆ ਹੀ ਨਹੀਂ ਬਾਤ ਹੈ। ਇਸ ਕਰਕੇ ਗੁਰੂ ਕਿਰਪਾ ਕਰੇ ਉਹਨਾਂ ਮਹਾਂਪੁਰਖਾਂ ਨੂੰ ਦੋ ਤਰ੍ਹਾਂ ਦਾ ਇੱਥੇ ਖਿਨ ਨੂੰ ਸਮਝਾਉਣ ਵਾਸਤੇ ਇਹ ਨਿਮੇਕ ਸ਼ਬਦ ਤੋਂ ਖਿਨ ਬਣਿਆ, ਨਿਮਕ ਉਹਦੇ ਸਮਝਣ ਵਾਸਤੇ ਕਹਿੰਦੇ ਘੱਟ ਸ਼ਬਦ ਕਹੀਏ ਨਾ, ਘੱਟ ਘੱਗਾ ਤੇ ਟੈਂਗਾ ਦੋ ਕੇ ਅੱਖਰ ਨੇ, ਘੱਟ ਇਹਦੇ ਚ ਦੋ ਖਿਨ ਬਤੀਤ ਹੋ ਜਾਂਦੇ। ਇੱਕ ਤਾਂ ਇਹ ਦੱਸਿਆ ਸੰਤਾਂ ਨੇ ਕਥਾ, ਦੂਸਰਾ ਇਹ ਦੱਸਿਆ ਵੀ ਅੱਕ ਤੇ ਢੱਕ ਦਾ ਸੁੱਕਾ ਹੋਇਆ ਪੱਤਾ ਇੱਕ ਹੱਥ ਵਿੱਚ ਲੈ ਲਓ, ਖੱਬੇ ਹੱਥ ਵਿੱਚ, ਸੱਜੇ ਹੱਥ ਵਿੱਚ ਸੂਈ ਲੈ ਲਓ। ਉਹ ਸੂਈ ਲੈ ਕੇ ਜਿਸ ਵੇਲੇ ਉਸ ਪੱਤੇ ਦੇ ਮਾਰੋ ਗਏ ਤਾਂ ਉਹਦੇ ਵਿੱਚੋਂ ਇੱਕ ਆਵਾਜ਼ ਆਏਗੀ, ਉਹ ਆਵਾਜ਼ ਟੱਕ ਇਸ ਤਰ੍ਹਾਂ ਦੀ ਆਵਾਜ਼ ਆਏਗੀ, ਤੇ ਉਹਨੂੰ ਇੱਕ ਖੇਨ ਕਹਿੰਦੇ ਆ। ਗ੍ਰੰਥਾਂ ਦੇ ਅੰਦਰ ਇਹ ਸਮੇਂ ਨੂੰ ਮਾਪਣ ਦੇ ਢੰਗ ਤਰੀਕੇ ਨਿਰਦੋਤ ਹੈ। ਸੋ ਇਸ ਕਰਕੇ ਕਹਿੰਦੇ ਇਹ ਇੰਨਾ ਇੱਕ ਖਿਨ ਜਿੰਨਾ ਸਮਾਂ ਵੀ ਮੇਰੇ ਪ੍ਰਾਣ ਉਸ ਵਾਹਿਗੁਰੂ ਤੋਂ ਬਿਨਾਂ ਰਹਿ ਨਹੀਂ ਸਕਦੇ। ਹਾਲਾਂਕਿ ਥੋੜਾ ਜਿਹਾ ਸਮਾਂ ਹੀ ਹੈ, ਕਿੰਨਾ ਕੁ ਟਾਈਮ ਲੱਗਦਾ ਸੂਈ ਢੱਕ ਚ ਮਾਰਨ ਨੂੰ, ਇੰਨਾ ਕੁ ਸਮਾਂ ਵੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਾ ਵਿਸਰੇ, ਉਹ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ ਹਾਂ।
ਬਿਨ ਦੇਖੇ ਮਰ ਹੈ ਮੇਰੀ ਮਾਇਆ,
ਹੇ ਭਾਈ ਜੇ ਮੈਂ ਮਾਂ ਦੀ ਨਿਆਈ, ਹੇ ਮੇਰੇ ਗੁਰੂ ਸਾਹਿਬ ਜੀ, ਮੈਂ ਤਾਂ ਮੇਰਾ ਤਾਂ ਮਰਨਾ ਹੋ ਰਿਹਾ, ਆਖਾਂ ਜੀਵਾਂ ਬਿਸਰਾ ਮਰ ਜਾਓ, ਮੈਂ ਨਾਮ ਨੂੰ ਭੁਲਾ ਕਰਕੇ ਮੇਰਾ ਮਰਨਾ ਹੁੰਦਾ। ਇਹ ਮਰਨਾ ਤੇ ਜੀਵਨਾ ਦੋ ਪ੍ਰਕਾਰ ਦਾ ਗੁਰਬਾਣੀ ਚ ਐਸਾ ਲਿਖਿਆ, ਮਰਨੰਗ ਵਿਸਰੂੰ ਗੋਬਿੰਦ ਹੈ, ਮਰਨਾ ਉਦੋਂ ਹੀ ਹੋ ਗਿਆ ਜਦੋਂ ਗੋਬਿੰਦ ਵਿਸਰ ਗਿਆ। ਮਰਨੰਗ ਵਿਸਰੂੰ ਗੋਬਿੰਦ ਹੈ, ਜੀਵਨੰਗ ਹਰ ਨਾਮ ਧਿਆਨ, ਜਦੋਂ ਨਾਮ ਧਿਆ ਜਾਵੇ ਸਮਝ ਲਓ ਵੀ ਬੰਦਾ ਉਸ ਵੇਲੇ ਆਪਣਾ ਜੀਵਨ ਜਿਉਂਦਾ ਹੋਇਆ ਹੰਢਾ ਰਿਹਾ, ਨਹੀਂ ਤਾਂ ਮਰੀ ਹੋਈ ਜ਼ਿੰਦਗੀ ਹੈ, ਮੁਰਦੇ ਤੋਂ ਜ਼ਿੰਦਗੀ ਹੈ। ਜਿਸ ਜ਼ਿੰਦਗੀ ਦੇ ਅੰਦਰ ਪਰਮੇਸ਼ਰ ਦਾ ਚਿੰਤਨ ਨਹੀਂ, ਉਹ ਜ਼ਿੰਦਗੀ ਰੱਬ ਵੱਲੋਂ ਮਰੀ ਹੋਈ ਹੈ, ਮਰਦਾਰ ਜ਼ਿੰਦਗੀ ਹੈ, ਜਿਹੜੀ ਗੁਰੂ ਦੇ ਕਿਸੇ ਕੰਮ ਨਹੀਂ ਹੋ। ਇਸ ਲਈ ਕਿਹਾ ਆਖਾਂ ਜੀਵਾਂ ਵਿਸਰੇ ਮਰ ਜਾਓ, ਤੇ ਹਰ ਵੇਲੇ ਬੇਨਤੀ ਕਰ ਦਈਏ ਦਾਤਾ ਜੀ ਬਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਜਦੋਂ ਸਾਸੀ ਭੁੱਲ ਆ ਜਾਏ ਆਉਂਦੀ ਰਹੇਗੀ ਪਹਿਲਾਂ ਪਹਿਲਾਂ ਭੁੱਲ ਆ ਗਈ ਭੁੱਲ ਆਉਣ ਤੋਂ ਬਾਅਦ ਜਦੋਂ ਫਿਰ ਚਿੰਤਨ ਸ਼ੁਰੂ ਹੋਏਗਾ ਇੱਕ ਵਿੱਚ ਥੋੜਾ ਜਿਹਾ ਪਛਤਾਵਾ ਆਏਗਾ ਜਿਹੜੇ ਵੈਰਾਗੀ ਬੰਦੇ ਕਹਿੰਦੇ ਓਹੋ ਹੌਕਾ ਲੈ ਕੇ ਇੰਨੇ ਸਵਾਸ ਵਿਅਰਥੀ ਲੰਘੇ ਕੀ ਬਣਿਆ ਸਵਾਸ ਤਾਂ ਮੁੜ ਕੇ ਨੀ ਆਉਣਾ ਫਿਰ ਹੌਲੀ ਹੌਲੀ ਪਛਤਾਵਾ ਕਰਦਾ ਕਰਦਾ ਚਿੰਤਨ ਵੱਧਦਾ ਜਾਏਗਾ ਉਹ ਪਛਤਾਵਾ ਵਿੱਤ ਘਟਾਉਂਦਾ ਜਾਏਗਾ ਇੱਕ ਦਿਨ ਫਿਰ ਐਸਾ ਆਏਗਾ ਵੀ ਗੱਲਾਂ ਵੀ ਹੋ ਰਹੀਆਂ ਦੂਜੇ ਦਾ ਘਰ ਪੂਰਾ ਵੀ ਕਰੀ ਜਾਊਗਾ ਹਾਂ ਕਹਿਣ ਨਾਲ ਕੁਛ ਨੀ ਵੀ ਹੋਗਾ ਅਭਿਆਸੀ ਦਾ ਜਾਪ ਵੀ ਚੱਲਦਾ ਰਹੇਗਾ ਇਹ ਤਾਂ ਅਭਿਆਸ ਦੀ ਵਿਵਸਥਾ ਹੈ ਪਹਿਲਾਂ ਕੰਮ ਕਰਦਿਆਂ ਅਭਿਆਸ ਚੱਲੇਗਾ ਹੱਥ ਪਾਉ ਕਰ ਕੰਮ ਸਭ ਵਿਵਸਥਾ ਹੈ ਕੀਰਤ ਨਿਰੰਜਨ ਨਾਲ ਜਦੋਂ ਅਭਿਆਸ ਹੋਰ ਵਧੇਗਾ ਬੈਕਰੀ ਤੋਂ ਪਸੰਤੀ ਪਰਾ ਆਦਿ ਧੁਨੀ ਨੇ ਵੀ ਜਾਪ ਚਲਾ ਗਿਆ ਤੇ ਫਿਰ ਗੱਲਾਂ ਕਰਦਾ ਵੀ ਤੁਸੀਂ ਕਹੋ ਵੀ ਇਹ ਦੋ ਗੱਲਾਂ ਹੋ ਨੀ ਸਕਦੀ ਤੇ ਨਾਲੇ ਗੱਲਾਂ ਕਰੀ ਜਾਵੇ ਨਾਲੇ ਜਾਪ ਦੋ ਕਿਵੇਂ ਹੋ ਜਾਣਗੇ ਬੜੀ ਸਿੱਧੀ ਜੀ ਮਿਸਾਲ ਹੈ ਤੁਹਾਡੇ ਵਿੱਚ ਤਕਰੀਬਨ ਕੋਈ ਐਸਾ ਹੋਊਗਾ ਜਿਹੜਾ ਗੱਡੀ ਨੀ ਚਲਾਉਣ ਜਾਣਦਾ ਬੀਬੀਆਂ ਵੀ ਤਾਂ ਜਿਹੜੀਆਂ ਉੱਥੇ ਸਾਈਕਲ ਨਹੀਂ ਸੀ ਚਲਾਉਣ ਜਾਂਦੀਆਂ ਗੱਡੀਆਂ ਨਹੀਂ ਕਰਦੀਆਂ ਇੱਥੇ ਤਾਂ ਸਾਰੇ ਡਰਾਈਵਰ ਜਿੰਨੇ ਘਰ ਦੇ ਮੈਂਬਰ ਇਸ ਕਰਕੇ ਸਮਝ ਆ ਜਾਏਗੀ ਸੌਖੀ ਬਾਤ ਜੇ ਤੁਸੀਂ ਡਰਾਈਵਰੀ ਕਰਦੇ ਹੋ ਗੱਡੀ ਚਲਾ ਰਹੇ ਹੋ ਤੁਹਾਡੇ ਸੀਟ ਦੇ ਨਾਲ ਇੱਕ ਹੋਰ ਬੈਠਾ ਮੇਰੇ ਵਰਗਾ ਵਿਹਲਣ ਉਹ ਤੁਹਾਨੂੰ ਗੱਲੀ ਪਾ ਲੈਂਦਾ ਤੁਸੀਂ ਦੱਸੋ ਵੀ ਉਸ ਵੇਲੇ ਗੱਡੀ ਵੀ ਸਹੀ ਚਲਾ ਰਹੇ ਹੋ ਉਹਦਾ ਸਹੀ ਉੱਤਰ ਵੀ ਦੇ ਰਹੇ ਹੋ ਦੋ ਕੰਮ ਕਿਵੇਂ ਕਰਦੇ ਹੋ ਤੁਸੀਂ ਜਿਵੇਂ ਇਹ ਦੋ ਕੰਮ ਕਰਦੇ ਹੋ ਗੱਡੀ ਵੀ ਚਲਾਈ ਜਾਂਦੇ ਹੋ ਐਕਸੀਡੈਂਟ ਨਾ ਹੋ ਜਾਏ ਸੱਜੇ ਖੱਬੇ ਵੀ ਦੇਖਦੇ ਹੋ ਲਾਈਟਾਂ ਵੀ ਦੇਖਦੇ ਹੋ ਦੂਲਾ ਵੀ ਦੇਖਦੇ ਹੋ ਟੇਟਾ ਦੇਣ ਵਾਲਾ ਵੀ ਕਿਤੇ ਉਹਨੇ ਟੱਕਰ ਜਾਏ ਤੇ ਸਾਰੀ ਧਿਆਨ ਰੱਖਦੇ ਹੋਏ ਗੱਲਾਂ ਵੀ ਕਰੀ ਜਾਂਦੇ ਹੋ ਸਾਡੀ ਚੇਤਨਾ ਦੋ ਹਿੱਸਿਆਂ ਵਿੱਚ ਹੋ ਜਾਂਦੀ ਹੈ ਤੇ ਇੱਕ ਚੇਤਨਾ ਦਾ ਹਿੱਸਾ ਸੰਸਾਰ ਦੇ ਕੰਮ ਕਰਦਾ ਰਹੇਗਾ ਇੱਕ ਚੇਤਨਾ ਦਾ ਹਿੱਸਾ ਬ੍ਰਹਮ ਦਾ ਚਿੰਤਨ ਵੀ ਕਰਦਾ ਰਹੇਗਾ ਇਸ ਕਰਕੇ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਫਿਰ ਗੱਲਾਂ ਕਰਦਿਆਂ ਵੀ ਹੋਣ ਲੱਗ ਜਾਏਗਾ ਫਿਰ ਕੋਈ ਘਾਟੇ ਵਾਲੀ ਗੱਲ ਨਹੀਂ ਉਨੀ ਦੇਰ ਤੱਕ ਗੱਲਾਂ ਤੋਂ ਸੰਕੋਚ ਕਰਨਾ ਚਾਹੀਏ ਜਿੰਨੀ ਦੇਰ ਤੱਕ ਜਾਪ ਚੱਲਣਾ ਪਵੇ ਇਹ ਬੜੀ ਮਿਹਨਤ ਨਾਲ ਚੱਲੇਗਾ ਫੇਰ ਨੀ ਕਦੇ ਵੀ ਵਿਸਰੇਗਾ ਅੱਗੇ ਦੱਸਦੇ ਹਨ
ਧੰਨ ਧੰਨ ਵੱਡ ਭਾਗ ਗੁਰ ਸਰਣੀ ਆਏ
ਵੱਡੇ ਭਾਗਾਂ ਵਾਲੇ ਧੰਤਾ ਦੇ ਯੋਗ ਉਹਨਾਂ ਦੀ ਮਾਂ ਧੰਨ ਉਹਦਾ ਪਿਤਾ ਧੰਨ ਆ ਵੱਡੇ ਭਾਗਾਂ ਵਾਲੇ ਜਿਹੜੇ ਗੁਰੂ ਦੀ ਸ਼ਰਨ ਆ ਜਾਣ
ਹਰੇ ਗੁਰ ਮਿਲ ਦਰਸ਼ਨ ਪਾਇਆ
ਜਿਨ੍ਹਾਂ ਨੇ ਗੁਰੂ ਨਾਲ ਮਿਲ ਕੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਸਖਿਆਤਾਕਾਰ ਬ੍ਰਹਮ ਦੀ ਕਰਨ ਲਈ ਦਰਸ਼ਨ ਪਾ ਲਿਆ
ਮੈਂ ਅਵਰ ਨਾ ਕੋਈ ਸੂਝੈ ਬੂਝੈ
ਮੈਨੂੰ ਹੋਰ ਕੋਈ ਇਹੋ ਜਿਹਾ ਸੁਝਦਾ ਨਹੀਂ ਤੇ ਜਿਹੜਾ ਮੈਨੂੰ ਸੋਝੀ ਦੇਣ ਵਾਲਾ ਹੋਵੇ ਤੇ ਮੈਨੂੰ ਗਿਆਨ ਦੁਆਰਾ ਪਰਮਾਤਮਾ ਨੂੰ ਬੁੱਝਣ ਵਾਲਾ ਹੋਵੇ ਤੇ ਮੈਨੂੰ ਕੋਈ ਦਿਸਦਾ ਨਹੀਂ ਹੈ
ਮਨ ਹਰ ਜਪ ਜਪੋ ਜਪਾਇਆ
ਬਸ ਸਾਰੀਆਂ ਸੋਝੀਆਂ ਛੱਡ ਕੇ ਸਾਰੀਆਂ ਚਤਰਾਈਆਂ ਛੱਡ ਕੇ ਸਾਰੀ ਸੂਝ ਬੂਝਤਾ ਛੱਡ ਕੇ ਇੱਕ ਵਾਹਿਗੁਰੂ ਦੇ ਜਾਪ ਦੇ ਜਪਾਉਣ ਦੇ ਵਿੱਚ ਇਹ ਵਿਸ਼ਵਾਸ ਰੱਖ ਕੇ ਮੈਂ ਆਪਣੇ ਮਨ ਨੂੰ ਇਹ ਜਾਪ ਹੀ ਜਵਾਵਾਂ ਉਸ ਵਾਹਿਗੁਰੂ ਪਰਮੇਸ਼ਰ ਦਾ
ਨਾਮ ਹੀਣ ਫਿਰ ਹੈ ਸੇ ਨਕਟੇ
ਜਿਹੜੇ ਨਾਮ ਤੋਂ ਹੀਣੇ ਨੇ ਭਾਈ ਉਹ ਤਾਂ ਇਉਂ ਜਿਵੇਂ ਕਿਸੇ ਦਾ ਨੱਕ ਵੱਢ ਦਈਏ ਨਾ ਉਹ ਦੇਖੋ ਫਿਰ ਕਿਹਾ ਜਿਹਾ ਲੱਗਦਾ ਬਦਸੂਰਤ ਲੱਗਦਾ ਨਾ ਤੇ ਇਸੇ ਤਰ੍ਹਾਂ ਜਿਹੜੇ ਨਾਮ ਤੋਂ ਹੀਣੇ ਹੈ ਉਹ ਪਰਲੋਕ ਦੇ ਅੰਦਰ ਨਕਟਿਆਂ ਦੀ ਨਹੀਂ ਸੋਭਾ ਨਹੀਂ ਪਾਉਣਗੇ ਸਾਧ ਜੀ ਉਹਨਾਂ ਦੇ ਜਸ ਰੂਪੀ ਨੱਕ ਨਹੀਂ ਹੋਏਗਾ ਆ ਕਹਿੰਦੇ ਨਾ ਵੀ ਮੇਰਾ ਨੱਕ ਨੀ ਰਹਿੰਦਾ ਜੇ ਆਹ ਕੰਮ ਨਾ ਕਰਾਂ ਨੱਕ ਤਾਂ ਨਾਲ ਹੀ ਹੁੰਦਾ ਨੱਕ ਕਿੱਧਰ ਗਿਆ ਉਹ ਗੱਲ ਤਾਂ ਜਸ ਦੀ ਹੁੰਦੀ ਹੈ ਵੀ ਜਸ ਨੀ ਰਹਿੰਦਾ ਮੇਰਾ ਇਹ ਜਸ ਨੂੰ ਵੀ ਨੱਕ ਮੰਨਿਆ ਇਸ ਕਰਕੇ ਜਿਨ੍ਹਾਂ ਦਾ ਜਸ ਨੀ ਉਹ ਸਮਝੋ ਜਸ ਰੂਪੀ ਨੱਕ ਵੱਢਿਆ ਹੋਇਆ ਉਹਨਾਂ ਦਾ ਵੱਢਿਆ ਵੀ ਬਹੁਤ ਬੁਰੇ ਤਰੀਕੇ ਨਾਲ
ਘਸ ਘਸ ਨੱਕ ਵਢਾਇਆ
ਉਹਦਾ ਜਿਵੇਂ ਕੋਈ ਛੁਰੀ ਲੈ ਕੇ ਨਾ ਘਸਾ ਘਸਾ ਕੇ ਨੱਕ ਨੂੰ ਜੜਾਂ ਤੋਂ ਹੀ ਵੱਢ ਦੇਵੇ ਮਹਿਸੂਸ ਕਰਨ ਵਾਸਤੇ ਉਹਨਾਂ ਦਾ ਜਸ ਦਾ ਕਾਮ ਕ੍ਰੋਧ ਨੇ ਘਸਾ ਘਸਾ ਕੇ ਨਾ ਜਸ ਵੱਢ ਹੀ ਦਿੱਤਾ ਸਾਧ ਸੰਧੀ ਹਰ ਵੇਲੇ ਅਪਮਾਨ ਹੀ ਹੁੰਦਾ ਰਹਿੰਦਾ
ਓ ਕਹੋ ਜਗ ਜੀਵਨ ਜੀਵਾਲ ਲੈ ਸਵਾਮੀ
ਇਹ ਮੇਰੇ ਜਗ ਦੇ ਜੀਵ ਰੂਪ ਪਰਮੇਸ਼ਰ ਮੈਨੂੰ ਤਾਂ ਮਰੇ ਹੋਏ ਨੂੰ ਭਗਤੀ ਦੇ ਵਿੱਚ ਜਿਉਂਦਾ ਕਰਦਾ ਜੀ ਦਾਨ ਮੈਨੂੰ ਦੇ ਦੇ ਜੀ ਦਾਨ ਦੇ ਭਗਤੀ ਲਾਇਨ ਹਰਸ਼ੂ ਲੈਣ ਮਿਲਾਏ ਉਹੀ ਅਵਸਥਾ ਕਥਨ ਕਰਦੇ
ਨੇ ਅੰਤਰ ਨਾਮ ਵਸਾਇਆ
ਮੇਰੇ ਹਿਰਦੇ ਦੇ ਅੰਦਰ ਨਾਮ ਵਸ ਜਾਏ ਹਰ ਵੇਲੇ ਨਾਮ ਦਾ ਚਿੰਤਨ ਹਿਰਦੇ ਵਿੱਚੋਂ ਹੋਣ ਲੱਗ ਜਾਵੇ ਹਿਰਦੇ ਹਰ 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 ਤੁਹਾਨੂੰ ਉਪਜੀ ਹਰ ਜੱਬੀਏ ਮਸਤਕ ਪਾਲ ਜੀਓ ਮੇਰੇ ਹਿਰਦੇ ਦੇ ਵਿੱਚੋਂ ਨਾਮ ਦੀਆਂ ਆਵਾਜ਼ਾਂ ਆਉਣ ਲੱਗ ਜਾਣ ਹੁਣ ਹਿਰਦੇ ਦੇ ਵਿੱਚੋਂ ਪਰਿਵਾਰ ਦੀਆਂ ਆਵਾਜ਼ਾਂ ਆਉਂਦੀਆਂ ਹਨ ਮਾਇਆ ਦੀਆਂ ਆਵਾਜ਼ਾਂ ਆਉਂਦੀਆਂ ਹਨ ਗੰਦੀਆਂ ਵਾਸ਼ਨਾਵਾਂ ਦੀਆਂ ਆਵਾਜ਼ਾਂ ਆਉਂਦੀਆਂ ਹਨ ਕਈ ਪ੍ਰਕਾਰ ਦੀਆਂ ਬੇਸੁਰੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਰ ਫਿਰ ਪਰ ਮੇਰੇ ਹਿਰਦੇ ਦੇ ਵਿੱਚੋਂ ਕੇਵਲ ਨਾਮ ਦੀ ਆਵਾਜ਼ ਆਉਣ ਲੱਗ ਜਾਏ
ਨਾਨਕ ਗੁਰੂ ਗੁਰੂ ਹੈ ਪੂਰਾ
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਹੁਣ ਸ਼ਬਦ ਦੀ ਅਖੀਰਲੀ ਤੁਕ ਹੈ ਗੁਰੂ ਦੀ ਇੱਕ ਆਪਣੀ ਪਰਿਭਾਸ਼ਾ ਹੈ ਗੁਰੂ ਕਿੰਨੇ ਕਿਸਮ ਦਾ ਹੁੰਦਾ ਤੇ ਗੁਰੂ ਦੇ ਅਰਥ ਕੀ ਹਨ ਇਹ ਸਾਧ ਸਿੰਘ ਜੀ ਲੜੀਵਾਰ ਕਥਾ ਚਲਦੀ ਹੈ ਤੇ ਗੁਰੂ ਕਿਰਪਾ ਕਰੇ ਅਗਲੇ ਦਿਨਾਂ ਦੇ ਅੰਦਰ ਕਿਤੇ ਇੱਕ ਦਿਨ ਫਿਰ ਜਿਵੇਂ ਅੱਜ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਪੈਦਾ ਹੋਣ ਵਾਲੇ ਸਾਡੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮੁੱਢਲੇ ਕੁਝ ਜੀਵਨ ਤੇ ਵਿਸਤਾਰ ਨਾਲ ਨਹੀਂ ਹੋ ਸਕੀ ਤੇ ਕਿਉਂਕਿ ਸਤਿਗੁਰਾਂ ਦਾ ਜੀਵਨ ਬਹੁਤ ਵੱਡਾ ਮਹਾਨ ਹੈ। ਜੇ ਕਿਸੇ ਨੇ ਵਿਸਥਾਰ ਨਾਲ ਮਾਈ ਭਾਈ ਨੇ ਪੜ੍ਹਨਾ ਗੁਰ ਪ੍ਰਕਰਨ ਚੰਨ, ਉਹ ਗ੍ਰੰਥ ਨੋਟ ਕਰ ਲਓ, ਗੁਰ ਪ੍ਰਕਰਨ ਚੰਨ ਲੈ ਕੇ ਨਾ ਉਹ ਤੁਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਪੜ੍ਹੋ ਤੇ ਫਿਰ ਆਪ ਜੀ ਮਹਿਸੂਸ ਕਰੋਗੇ ਜਿਹੜਾ ਕਿਸੇ ਵੀ ਇਤਿਹਾਸ ਦੇ ਵਿੱਚੋਂ ਨਹੀਂ ਮਿਲਿਆ ਉੱਥੋਂ ਮਿਲੇਗਾ ਗੁਰੂ ਕਿਰਪਾ ਕਰੇ। ਇਸ ਤਰ੍ਹਾਂ ਗੁਰ ਪ੍ਰਕਰਨ ਇੱਕ ਵੱਖਰਾ ਹੈ ਤੇ ਗੁਰੂ ਸ਼ਬਦ ਕੀ ਹੈ, ਕਿਸ ਧਾਤੂ ਤੋਂ ਬਣਿਆ, ਕਿਹੜੇ ਅੱਖਰਾਂ ਦੇ ਸੁਮੇਲ ਤੋਂ, ਕਿਹੜੇ ਅੱਖਰ ਦਾ ਕੀ ਅਰਥ ਹੈ। ਗੋ ਨਾਮ ਅੰਧਕਾਰ ਦਾ, ਰੂ ਨਾਮ ਪ੍ਰਕਾਸ਼ ਦਾ, ਤੇ ਜਿਹੜਾ ਅਗਿਆਨਤਾ ਦੇ ਅੰਧਕਾਰ ਵਿੱਚ ਰੂਪ ਪ੍ਰਕਾਸ਼ ਕਰ ਦੇਵੇ ਉਹਨੂੰ ਗੁਰੂ ਕਹਿੰਦੇ। ਸੋ ਇਸ ਪ੍ਰਕਾਰ ਸਾਧ ਸਿੰਘ ਜੀ ਮਹਾਰਾਜ ਸਾਹਿਬ ਕਹਿੰਦੇ ਨਾਨਕ ਗੁਰੂ, ਗੁਰੂ ਹੈ ਪੂਰਾ, ਗੁਰੂ ਚੇਤਨ ਦਾ ਨਾਮ ਹੈ, ਗੁਰੂ ਪੂਜਨੀਕ ਦਾ ਨਾਮ ਵੀ। ਨਾਨਕ ਗੁਰੂ, ਗੁਰੂ ਹੈ ਪੂਰਾ, ਪੂਰਾ ਗੁਰ ਅਖਿਲ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ ਭੇਖੇ ਹੋਏ ਸਨ ਤੇ ਗੁਰੂ ਗੁਰਪੂਰਾ ਜਿਨ ਸਿਮਰਿਆ ਸੇ ਹੀ ਪਏ ਨਿਹਾਲ, ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ। ਗੁਰੂ ਪੂਰਾ ਹੈ ਤੇ ਜਿਹੜੇ ਅਧੂਰੇ ਗੁਰੂ ਸਾਧ ਸਿੰਘ ਜੀ ਹੈ ਅਧੂਰੇ, ਪਰ ਗੁਰੂ ਕਹਾ ਰਹੇ, ਕਹਾਉਣ ਦੇ ਨਾਲ ਕੁਝ ਨਹੀਂ ਹੋ ਜਾਂਦਾ, ਕਹਾਉਣ ਦੇ ਨਾਲ ਕੋਈ ਬਣ ਨਹੀਂ ਜਾਂਦਾ। ਨਾਨਕ ਗੁਰੂ, ਗੁਰੂ ਹੈ ਪੂਰਾ ਤੇ ਮਿਲ ਸਤਿਗੁਰ ਨਾਮ ਤੇ ਆਇਆ। ਐਸੇ ਪੂਰੇ ਗੁਰੂ ਦੇ ਨਾਲ ਮਿਲ ਕਰਕੇ ਧਿਆਨ ਦੁਆਰਾ ਜਿਹੜੀ ਤ੍ਰਿਕਟਨੀ ਪ੍ਰਸ਼ੇਦ ਕਰਕੇ ਧਿਆਤਾ ਧਿਆਨ ਧੇ ਦੀ ਪਦਵੀ ਪ੍ਰਾਪਤ ਕਰਕੇ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਉਹਦੇ ਨਾਮ ਦਾ ਧਿਆਨ ਦੁਆਰਾ ਧਿਆਉਣਾ ਕਰੋ ਤੇ ਮਹਾਰਾਜ ਸਾਹਿਬ ਕਿਰਪਾ ਕਰਨ ਇੱਥੇ ਸਾਧ ਸੰਗਤ ਦਾ ਸ਼ਬਦ ਸੰਪੂਰਨ ਹੋਇਆ। ਕੱਲ ਨੂੰ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲਿਆ ਹਰ ਉਰ ਧਾਰੇ, ਇਹ ਪੰਕਤੀਆਂ ਕੱਲ ਨੂੰ ਸਾਧ ਸੰਗਤ ਸ਼ਬਦ ਆਏਗਾ। ਹੁਣ ਸਮਾਂ ਹੋ ਗਿਆ, ਆਓ ਇੱਥੇ ਸਮਾਪਤੀ ਹੈ ਪੁਲਾਂ ਚੁਕਾ ਦੀ ਸਾਧ ਸੰਗਤ
ਮੋਹ ਕੋ ਜਗ ਜੀਵਨ ਜੀਵਾਲ ਲੈ ਸਵਾਮੀ ਦੇ ਅੰਤਰ ਨਾਮ ਵਸਾਇਆ, ਨਾਨਕ ਗੁਰੂ, ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਤੇ ਆਇਆ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾ ਜਹੈ ਤੇ ਸੋਤਰ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।